ਇਸੀ ਰੀਤ ਸਿੱਖ ਸੰਗਤਾਂ ਨਿਤ ਪ੍ਰਤ ਦਰਸ਼ਨ ਆਏ ਦੇਸ਼ ਵਿਦੇਸ਼ਨ ਕੇ ਬਿਕੈ ਜਿਉਂ ਜਿਉਂ ਸੁਧ ਗੁਰ ਜਾਏ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਐਸੇ ਗਰੀਬ ਨਿਵਾਜ ਸਤਿਗੁਰਾਂ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਸਤਿਗੁਰਾਂ ਦੇ ਹੀ ਪਾਵਨ ਪਵਿੱਤਰ ਸਥਾਨ ਤੇ ਜੁੜ ਕੇ ਮਨਾ ਰਹੇ ਹੋ। ਅੱਜ ਦੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਜਿੱਥੇ ਸਾਹਿਬ ਜੀ ਦਾ ਸਥਾਨ ਹੈ ਗੁਰੂ ਕੇ ਮਹਿਲ, ਗੁਰੂ ਕੇ ਮਹਿਲਾਂ ਵਿੱਚ ਮਾਤਾ ਨਾਨਕੀ ਜੀ ਦੀ ਭਾਗ ਭਰੀ ਸੁਭਾਗੀ ਕੁੱਖ ਤੋਂ ਪਿਤਾ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਸੰਨ 1621 ਈਸਵੀ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ ਹੋਇਆ, ਪ੍ਰਕਾਸ਼ ਹੋਇਆ। ਅੰਮ੍ਰਿਤ ਵੇਲੇ ਦਾ ਸਮਾਂ ਸੀ ਜਿਸ ਸਮੇਂ ਨੌਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠੇ ਸਨ ਤੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਰਹੇ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆ ਕੇ ਇੱਕ ਸੇਵਾਦਾਰ ਨੇ ਦੱਸਿਆ, ਮਹਾਰਾਜ ਆਪ ਜੀ ਦੇ ਗ੍ਰਹਿ ਵਿਖੇ ਪੁੱਤਰ ਹੋਇਆ, ਸਭ ਤੋਂ ਛੋਟੇ ਸਾਹਿਬਜ਼ਾਦੇ ਦਾ ਜਨਮ ਹੋਇਆ, ਛੇਵੇਂ ਪਾਤਸ਼ਾਹ ਜੀ ਮਹਾਰਾਜ ਅਡੋਲ ਬੈਠੇ ਰਹੇ। ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਸਰਵਣ ਕੀਤਾ, ਕੀਰਤਨ ਦਾ ਭੋਗ ਪਾਇਆ ਗਿਆ ਤੋ ਦੀਵਾਨ ਦੀ ਸਮਾਪਤੀ ਕਰਕੇ ਗੁਰੂ ਹਰਗੋਬਿੰਦ ਸਾਹਿਬ ਆਪਣੇ ਮਹਿਲਾਂ ਚ ਆਏ ਔਰ ਬਾਲ ਰੂਪ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਹੱਥਾਂ ਵਿੱਚ ਚੁੱਕਿਆ ਤੇ ਹੱਥਾਂ ਵਿੱਚ ਚੁੱਕਦਿਆਂ ਸਾਰ ਜਦੋਂ ਚਿਹਰੇ ਵੱਲ ਵੇਖਿਆ ਤੇ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਚਰਨਾਂ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਮੱਥਾ ਟੇਕਿਆ। ਭਾਈ ਵਿਧੀ ਚੰਦ ਜੀ ਲਾਗੇ ਖੜੇ ਸਨ, ਉਹਨਾਂ ਨੇ ਸੰਸਾ ਕੀਤਾ, ਮਹਾਰਾਜ ਤੁਹਾਡਾ ਸਾਹਿਬਜ਼ਾਦਾ ਨਾਲੇ ਇੱਕ ਦਿਨ ਦਾ ਬਾਲਕ ਹੈ, ਤੁਸੀਂ ਇਹਦੇ ਵਿੱਚ ਐਸਾ ਕੀ ਵੇਖਿਆ ਕਿ ਇਹਨਾਂ ਨੂੰ ਪੈਰਾਂ ਤੇ ਮੱਥਾ ਟੇਕ ਰਹੇ ਹੋ, ਨਮਸਕਾਰ ਕਰ ਰਹੇ ਹੋ? ਤੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤਾ, ਭਾਈ ਵਿਧੀ ਚੰਦ ਜੀ ਅਸੀਂ ਮਹਾਨ ਤਿਆਗ ਦੀ ਮੂਰਤ ਨੂੰ ਨਮਸਕਾਰ ਕੀਤੀ ਹੈ, ਇਹ ਬੜੇ ਵੱਡੇ ਤਿਆਗੀ ਹੋਣਗੇ ਤੇ ਅਸੀਂ ਨਮਸਕਾਰ ਕੀਤੀ ਆ ਉਹਨਾਂ ਨੂੰ ਜਿਨ੍ਹਾਂ ਨੇ ਇਹਨਾਂ ਦੇ ਗ੍ਰਹਿ ਵਿਖੇ ਅਵਤਾਰ ਧਾਰਨਾ ਤੇ ਪੰਥ ਦੀ ਸਾਜਣਾ ਕਰਨੀ, ਇਸ ਕਰਕੇ ਅਸੀਂ ਇਹਨਾਂ ਨੂੰ ਨਮਸਕਾਰ ਕੀਤੀ। ਉਸ ਵਕਤ ਸਤਿਗੁਰਾਂ ਦਾ ਬਾਲ ਰੂਪ ਦੇ ਵਿੱਚ ਜਿਹੜਾ ਨਾਮਕਰਨ ਕੀਤਾ ਗਿਆ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਤਿਆਗ ਮੱਲ ਨਾਮ ਰੱਖਿਆ। ਕਿਹਾ ਵੀ ਇਹ ਤਿਆਗ ਦੀ ਮੂਰਤ ਹੋਣਗੇ ਤੇ ਨਾ ਵੀ ਤਿਆਗ ਮੱਲ ਰੱਖਿਆ। ਸਮਾਂ ਬੀਤਦਾ ਗਿਆ, ਜਦੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਜੰਗ ਹੋਇਆ ਉਸ ਜੰਗ ਦੇ ਦੌਰਾਨ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹੋ ਜਿਹੀ ਤੇਗ ਚਲਾਈ ਕਿ ਗੁਰੂ ਸਾਹਿਬ ਦੀ ਚਲਦੀ ਤੇਗ ਵੇਖ ਕੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਬੜੇ ਖੁਸ਼ ਹੋਏ ਤੇ ਪ੍ਰਸੰਨ ਹੋ ਕੇ ਨਾਂ ਰੱਖਿਆ ਇਹ ਤੇਗ ਬਹਾਦਰ ਜੀ ਹਨ। ਉੱਥੋਂ ਫਿਰ ਨਾਂ ਪਿਆ ਤੇਗ ਬਹਾਦਰ, ਤਿਆਗ ਮੱਲ ਤੋਂ ਨਾਂ ਬਦਲ ਕੇ ਤੇਗ ਬਹਾਦਰ ਪਿਆ। ਇੱਕ ਵਿਦਵਾਨ ਇਹ ਵੀ ਕਹਿੰਦਾ ਹੈ, ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਇਕੱਲੀ ਤੇਗ ਦੇ ਬਹਾਦਰ ਨਹੀਂ, ਕਹਿੰਦਾ ਜਦੋਂ ਮੈਂ ਉਹਨਾਂ ਦੇ ਲੰਗਰਾਂ ਵਿੱਚ ਲੰਗਰ ਵਰਤਦਾ ਵੇਖਦਾ, ਸੈਂਕੜੇ ਭੁੱਖਿਆਂ ਨੂੰ ਪ੍ਰਸ਼ਾਦਾ ਛਕਦਿਆਂ ਵੇਖਦਾ, ਅਭਿਆਗਤ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਵੇਖਦਾ ਨੌਵੇਂ ਪਾਤਸ਼ਾਹ ਦੇ ਦਰਬਾਰ ਵਿੱਚ, ਤਾਂ ਮੇਰੀ ਜ਼ੁਬਾਨ ਤੋਂ ਨਿਕਲਦਾ ਕਿ ਇਕੱਲੇ ਤੇਗ ਬਹਾਦਰ ਨਹੀਂ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇਗ ਬਹਾਦਰ ਵੀ ਨੇ। ਦੋ ਹੀ ਚੀਜ਼ਾਂ ਨੇ, ਦੇਗ ਤੇ ਤੇਗ, ਦੋਵਾਂ ਦੇ ਬਹਾਦਰ ਨੇ। ਜਿਨ੍ਹਾਂ ਦੇ ਲੰਗਰਾਂ ਵਿੱਚ ਖੁੱਲ੍ਹੇ ਲੰਗਰ ਵਰਤ ਰਹੇ ਨੇ ਔਰ ਚੌਂ ਵਰਣਾਂ ਦੇ ਪ੍ਰਾਣੀਆਂ ਨੂੰ, ਹਰ ਧਰਮ ਮਜ਼ਹਬ ਤੇ ਮਤ ਦੇ ਪ੍ਰਾਣੀਆਂ ਨੂੰ, ਸਭ ਨੂੰ ਇੱਕੋ ਪੰਗਤ ਵਿੱਚ ਬਿਠਾ ਕੇ ਭੋਜਨ ਛਕਾਇਆ ਜਾਂਦਾ। ਐਸੇ ਮਹਾਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੀ ਜੀਵਨ ਕਥਾ ਆਪਾਂ ਪਿੱਛੇ ਕੁਝ ਦਿਨ ਪਹਿਲਾਂ ਹੀ ਹਾਲੇ ਸਮਾਪਤੀ ਕਰਕੇ ਹਟੇ ਹਾਂ, ਉਹ ਆਪ ਸਾਰੀ ਸੰਗਤ ਨੇ ਭਲੀ ਪ੍ਰਕਾਰ ਨਾਲ ਸਰਵਣ ਕੀਤੀ। ਕਿਵੇਂ ਮਹਾਰਾਜ ਜੀ ਨੇ ਮਾਲਵੇ ਦਾ ਦੌਰਾ ਕੀਤਾ, ਮਾਲਵੇ ਤੋਂ ਪੂਰਬ ਦਿਸ਼ਾ ਨੂੰ ਗਏ, ਅਸਾਮ ਗਏ, ਕਾਮਰੂ ਦੇਸ਼ ਗਏ, ਉਹ ਸਾਰਾ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਹੋਇਆ। ਐਸੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਵਧਾਈਆਂ ਹੋਣ। ਆਓ ਲੜੀਵਾਰ ਕਥਾ ਸਰਵਣ ਕਰੀਏ। ਦਿੱਲੀ ਤੋਂ ਸਿੱਖ ਆਏ ਨੇ, ਦਿੱਲੀ ਤੋਂ ਆਏ ਹੋਏ ਸਿੱਖਾਂ ਨੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਔਰੰਗਜ਼ੇਬ ਬਾਰੇ ਦੱਸਿਆ ਕਿ ਮਹਾਰਾਜ ਔਰੰਗਜ਼ੇਬ ਤਾਨੇ ਸ਼ਾਹ ਤੇ ਚੜ੍ਹਾਈ ਕਰਕੇ ਗਿਆ। ਸਾਹਿਬ ਨੇ ਪੁੱਛਿਆ ਵੀ ਕਿਸ ਕਾਰਨ ਕਰਕੇ ਤਾਨੇ ਸ਼ਾਹ ਤੇ ਹਮਲਾ ਕੀਤਾ। ਸਿੱਖਾਂ ਨੇ ਦੱਸਿਆ ਮਹਾਰਾਜ ਤਾਨੇ ਸ਼ਾਹ ਕੋਲ ਇੱਕ ਬੜਾ ਕੀਮਤੀ ਨਾਇਆਬ ਹੀਰਾ ਹੈ, ਉਹਦਾ ਮੁੱਲ ਇਹਨੇ ਜਦੋਂ ਪਵਾਇਆ ਜੌਹਰੀ ਨੂੰ ਭੇਜ ਕੇ, ਤੇ ਉਸ ਵਕਤ ਉਸ ਹੀਰੇ ਨੂੰ ਪ੍ਰਾਪਤ ਕਰਨ ਦਾ ਲੋਭ ਮਨ ਚ ਧਾਰਨ ਕਰਕੇ ਇਹਨੇ ਹਮਲਾ ਬੋਲਿਆ। ਖਬਰੇ ਹੁਣ ਉੱਧਰ ਕੀ ਬਣੇਗਾ, ਵਾਪਸ ਆਵੇ ਕਿ ਨਾ ਆਵੇ। ਕਲਗੀਧਰ ਜੀ ਕਹਿੰਦੇ ਹੁਣ ਵਾਪਸ ਨਹੀਂ ਆਉਂਦਾ, ਹੁਣ ਤਾਂ ਉੱਧਰ ਹੀ ਮਰੇ ਖਪੇਗਾ। ਇਸ ਤਰ੍ਹਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨਿਤਾ ਪ੍ਰਤੀ ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ ਨੇ, ਸਿਪਾਹੀਆਂ ਨੂੰ ਭਰਤੀ ਕਰਦੇ ਨੇ। ਜਿਹੜੇ ਸਿਪਾਹੀ ਇਹਨਾਂ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਸਨ, ਉਹਨਾਂ ਦੇ ਅੱਗੋਂ ਜਿਹੜੇ ਪੁੱਤਰ ਪੋਤਰੇ ਨੇ, ਭਾਈ ਜਾਤੀ ਮਲਕ ਜੀ ਦਾ ਪੁੱਤਰ ਸੀ ਭਾਈ ਦਇਆ ਰਾਮ, ਉਹਨੂੰ ਸਤਿਗੁਰਾਂ ਨੇ ਆਪਣੇ ਕੋਲ ਭਰਤੀ ਕੀਤਾ। ਕਦੇ ਘੋੜ ਸਵਾਰੀ ਕਰਦੇ ਨੇ, ਨੇਜੇਬਾਜ਼ੀ ਕਰਦੇ ਨੇ, ਪਲੱਥੇਬਾਜ਼ੀ ਕਰਦੇ ਨੇ, ਪਟੇਬਾਜ਼ੀ ਦੀ ਵਿੱਦਿਆ, ਤੇਗ ਢਾਲ ਦੀ ਵਾਰਾਂ ਦੀ ਵਿੱਦਿਆ, ਇਸ ਪ੍ਰਕਾਰ ਨਾਲ ਸਾਰੇ ਸ਼ਸਤਰ ਚਲਾਉਣ ਦੀ, ਬੰਦੂਕ ਚਲਾਉਣ ਦੀ ਵਿੱਦਿਆ, ਤੀਰ ਅੰਦਾਜ਼ੀ ਕਰਨੀ, ਆਪ ਵੀ ਮਹਾਰਾਜ ਅਭਿਆਸ ਕਰਦੇ ਨੇ ਤੇ ਨਾਲ ਆਪਣੇ ਸਿੱਖਾਂ ਕੋਲੋਂ ਵੀ ਅਭਿਆਸ ਕਰਾਉਂਦੇ ਨੇ। ਆਓ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਸਰਵਣ ਕਰੀਏ। ਸਤਿਗੁਰਾਂ ਦੇ ਚਰਨਾਂ 'ਚ ਬੇਅੰਤ ਸੰਗਤਾਂ ਆ ਰਹੀਆਂ ਨੇ, ਉਹਨਾਂ ਸੰਗਤਾਂ ਵਿੱਚੋਂ ਗੁਰੂ ਘਰ ਦੇ ਮਹਾਨ ਸਿੱਖ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਨੇ। ਸਰਵਣ ਕਰਨ ਤੋਂ ਪਹਿਲਾਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖਣਾ ਕਰੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ
ਸਤਨਾਮ ਸ਼੍ਰੀ
ਦੋਹਰਾ ਇਸੀ ਰੀਤ ਸਿੱਖ ਸੰਗਤਾਂ ਨਿਤ ਪ੍ਰਤ ਦਰਸ਼ਨ ਆਏ
ਇਸੇ ਰੀਤ ਨਾਲ ਬਹੁਤ ਸਾਰੀਆਂ ਸਿੱਖ ਸੰਗਤਾਂ ਬਹੁਤ ਸਾਰੇ ਸਿੱਖ ਸੇਵਕ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਚੱਲ ਕੇ ਆਉਂਦੀਆਂ ਹਨ
ਦੇਸ਼ ਵਿਦੇਸ਼ਨ ਕੇ ਬਿਖੈ ਜਿਉਂ ਜਿਉਂ ਸੁਧਗੁਰ ਜਾਏ
ਦੇਸ਼ਾਂ ਵਿਦੇਸ਼ਾਂ ਵਿੱਚ ਜਿਵੇਂ ਜਿਵੇਂ ਮਹਾਰਾਜ ਜੀ ਦੀ ਸੁਧ ਖਬਰ ਪਹੁੰਚਦੀ ਹੈ ਕਿ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬੈਠੇ ਨੇ ਨੌਵੇਂ ਪਾਤਸ਼ਾਹ ਜੀ ਤੋਂ ਬਾਅਦ ਸਾਰੇ ਸਿੱਖਾਂ ਦੀ ਬਾਂਹ ਗੁਰੂ ਕਲਗੀਧਰ ਨੇ ਪਕੜੀ ਹੈ ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਾਰੇ ਸੁਣ ਕੇ ਕਿ ਨਵੇਂ ਗੁਰੂ ਨੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਦੇਸਾਂ ਵਿਦੇਸ਼ਾਂ ਵਿੱਚੋਂ ਗੁਰੂ ਕੀਆਂ ਸੰਗਤਾਂ ਚੱਲ ਕੇ ਆਉਂਦੀਆਂ ਹਨ
ਚੋਪਈ ਰਾਮ ਕੋਇਰ ਭਗਤ ਸ਼ੁਭ ਕਥਾ
ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਰਾਮ ਕੋਇਰ ਸਾਹਿਬ ਜੋ ਬੜੀ ਉੱਚੀ ਅਵਸਥਾ ਦੇ ਮਾਲਕ ਨੇ ਜਿਹੜੀ ਸਾਰੀ ਕਥਾ ਹੈ ਨਾ ਇਹ ਭਾਈ ਰਾਮ ਕੋਇਰ ਸਾਹਿਬ ਨੇ ਸੁਣਾਈ ਹੈ ਤੇ ਭਾਈ ਸੰਤੋਖ ਸਿੰਘ ਜੀ ਨੇ ਉਹਦਾ ਅਨੁਵਾਦ ਕੀਤਾ ਅੱਗੇ ਛੰਦਾਬੰਦੀ ਵਿੱਚ ਭਾਈ ਰਾਮ ਕੋਇਰ ਜੀ ਬਾਬਾ ਬੁੱਢਾ ਸਾਹਿਬ ਦੀ ਹੰਸ ਵੰਸ਼ ਚੋਂ ਸਨ ਤੇ ਇਹਨਾਂ ਨੇ ਗੁਰੂ ਕਲਗੀਧਰ ਨੂੰ ਗੁਰਿਆਈ ਦਾ ਤਿਲਕ ਦਿੱਤਾ ਸੀ ਤੋ ਭਾਈ ਰਾਮ ਕੋਇਰ ਸਾਹਿਬ ਜੀ ਨੇ ਜਿਵੇਂ ਕਥਾ ਸ਼ੁਭ ਕਥਾ ਸੁਣਾਈ ਹੈ
ਸ਼ਰੋਤਾ ਸੁਣੋ ਗੁਰਨ ਕੀ ਜਥਾ
ਭਾਈ ਰਾਮ ਕੋਇਰ ਸਾਹਿਬ ਜੀ ਕਹਿੰਦੇ ਹੇ ਸਰੋਤਾ ਜਨੋ ਗੁਰੂ ਸਾਹਿਬ ਜੀ ਦੀ ਜਿਵੇਂ ਕਥਾ ਹੋਈ ਹੈ ਜਿਵੇਂ ਮਹਾਰਾਜ ਕਲਗੀਧਰ ਜੀ ਵਿਚਰੇ ਨੇ ਉਹ ਸਾਰੀ ਕਥਾ ਆਪ ਜੀ ਸਰਵਣ ਕਰੋ
ਮੋਕੋ ਨਿਕਟ ਆਪਣੇ ਰਾਖਾ
ਭਾਈ ਰਾਮ ਕੋਇਰ ਜੀ ਕਹਿੰਦੇ ਵੀ ਗੁਰੂ ਕਲਗੀਧਰ ਜੀ ਨੇ ਜਦੋਂ ਮੈਂ ਸਤਿਗੁਰਾਂ ਦੇ ਕੋਲ ਆਇਆ ਸੀ ਮਹਾਰਾਜ ਜੀ ਨੂੰ ਗੁਰਿਆਈ ਦਾ ਤਿਲਕ ਦਿੱਤਾ ਉਸ ਦਿਨ ਤੋਂ ਬਾਅਦ ਗੁਰੂ ਸਾਹਿਬ ਨੇ ਮੈਨੂੰ ਆਪਣੇ ਕੋਲ ਹੀ ਰੱਖ ਲਿਆ ਭਾਈ ਰਾਮ ਕੋਇਰ ਜੀ ਕਹਿੰਦੇ ਉਸ ਦਿਨ ਤੋਂ ਬਾਅਦ ਗੁਰੂ ਕਲਗੀਧਰ ਜੀ ਨੇ ਮੈਨੂੰ ਆਪਣੇ ਕੋਲ ਰੱਖ ਲਿਆ
ਕਿਰਪਾ ਕਰੇ ਲਖ ਮਮੇ ਅਭਲਾਖਾ
ਮੇਰੇ ਮਨ ਦੀ ਅਭਲਾਖਾ ਜਾਣ ਕੇ ਸਤਿਗੁਰੂ ਜੀ ਮੇਰੇ ਤੇ ਬੜੀ ਕਿਰਪਾ ਕਰਦੇ ਸਨ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਖਾਸ ਕਰਕੇ ਮੇਰੇ ਤੇ ਬੜੀ ਭਾਰੀ ਦਇਆ ਦ੍ਰਿਸ਼ਟੀ ਰਹਿੰਦੀ ਸੀ ਹਰ ਵੇਲੇ ਮੇਰੇ ਤੇ ਕਿਰਪਾ ਕਰਦੇ ਸਨ
ਕਬ ਕਬ ਮੈਂ ਗਮਨੋ ਨਿਜ ਗ੍ਰਾਮੋ
ਭਾਈ ਰਾਮ ਕੋਇਰ ਜੀ ਕਹਿੰਦੇ ਜ਼ਿਆਦਾ ਸਮਾਂ ਮੈਂ ਕਲਗੀਧਰ ਕੋਲ ਹੀ ਰਹਿੰਦਾ ਸੀ ਤੇ ਕਦੇ ਕਦੇ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਮੈਂ ਆਪਣੇ ਨਗਰ ਰਮਦਾਸ ਵੀ ਚਲਾ ਜਾਂਦਾ ਸੀ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਹੋਣਾ ਦਾ ਜੋ ਨਗਰ ਰਮਦਾਸ ਹੈ ਉਹ ਭਾਈ ਰਾਮ ਕੋਇਰ ਜੀ ਕਹਿੰਦੇ ਵੀ ਪਹਿਲਾਂ ਤਾਂ ਮਹਾਰਾਜ ਗੁਰੂ ਕਲਗੀਧਰ ਕੋਲ ਹੀ ਰਹਿੰਦਾ ਰਿਹਾ ਕਾਫੀ ਸਮਾਂ ਤੇ ਵਿੱਚ ਵਿੱਚ ਕਦੇ ਕਦੇ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਮੈਂ ਆਪਣੇ ਨਗਰ ਰਮਦਾਸ ਵੀ ਚਲਾ ਜਾਂਦਾ ਸੀ
ਸੰਗਤ ਹਮਰੀ ਆਏ ਸੁਧਾਮੋ
ਸਾਡੀ ਕਿਉਂਕਿ ਸੰਗਤ ਬਾਬਾ ਬੁੱਢਾ ਸਾਹਿਬ ਜੀ ਦੀ ਬੜੀ ਸੰਗਤ ਸੀ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਨਾਲ ਜੁੜੇ ਹੋਏ ਪ੍ਰੇਮੀ ਸਿੱਖ ਸਨ ਤੇ ਭਾਈ ਰਾਮ ਕੋਇਰ ਜੀ ਕਹਿੰਦੇ ਉਹ ਬਹੁਤ ਸਾਰੀ ਸੰਗਤ ਸਾਡੇ ਘਰ ਚੱਲ ਕੇ ਆਉਂਦੀ ਸੀ
ਔਰ ਸਮੀਪ ਗੁਰੂ ਕੇ ਜਾਵੋ
ਤੇ ਫਿਰ ਉਹ ਸਾਰੀ ਸੰਗਤ ਨੂੰ ਨਾਲ ਲੈ ਕੇ ਮੈਂ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਆਉਂਦਾ ਸੀ ਪਹਿਲਾਂ ਨਗਰ ਚਲਿਆ ਜਾਣਾ ਉੱਥੇ ਸੰਗਤ ਨੇ ਆਉਣਾ ਤੇ ਸੰਗਤ ਨੂੰ ਨਾਲ ਲੈ ਕੇ ਫਿਰ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਰਮਦਾਸ ਤੋਂ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਆ ਜਾਣਾ ਆ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਹੁ ਪ੍ਰਕਾਰ ਦੇ ਬਿਲਾਸ ਸਤਿਗੁਰਾਂ ਦੇ ਅਨੇਕਾਂ ਪ੍ਰਕਾਰ ਦੇ ਕੌਤਕ ਵੇਖ ਕੇ ਅਸੀਂ ਪ੍ਰਸੰਨ ਹੁੰਦੇ ਸੀ
ਦਿਨ ਪ੍ਰਤ ਅਧਿਕ ਅਧਿਕ ਅਧਿਕਾਏ ਸਭ ਸਮਾਜ ਕੋ ਗੁਰੂ ਵਧਾਏ
ਦਿਨ ਪ੍ਰਤੀ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਹੜਾ ਪ੍ਰਤਾਪ ਹੈ ਉਹ ਵੱਧਦਾ ਜਾ ਰਿਹਾ ਜਿੱਥੇ ਪ੍ਰਤਾਪ ਵੱਧ ਰਿਹਾ ਉੱਥੇ ਗੁਰੂ ਘਰ ਦਾ ਜਿਹੜਾ ਸਾਜੋ ਸਮਾਜ ਹੈ ਉਹ ਵੀ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਸਾਜੋ ਸਮਾਜ ਵਿੱਚ ਵੀ ਵਾਧਾ ਹੋ ਰਿਹਾ ਮਹਾਰਾਜ ਜੀ ਨੇਤਾ ਪ੍ਰਤੀ ਕਈ ਕਈ ਘੋੜੇ ਖਰੀਦਦੇ ਨੇ ਕਈ ਸਿੱਖ ਘੋੜੇ ਲੈ ਕੇ ਆਉਂਦੇ ਨੇ ਪਿਟਾਵਾਂ ਲੈ ਕੇ ਆਉਂਦੇ ਨੇ ਏਦਾਂ ਦਿਨ ਪ੍ਰਤੀ ਦਿਨ ਸਤਿਗੁਰਾਂ ਦਾ ਜਿਹੜਾ ਸਮਾਜ ਹੈ ਉਹ ਵੱਧਦਾ ਚੱਲਿਆ ਜਾ ਰਿਹਾ
ਸ਼ਸਤਰ ਤੁਰੰਗਮ ਸੋ ਸਿੱਖ ਜੋ ਸਿੱਖ ਲਿਆਵਾ
ਬਹੁਤ ਸਾਰੇ ਸਿੱਖ महाराज जी वास्ते शस्त्र लेके आउंदे ने, क्योंकि कलगीधर जी ने गुरता गद्दी ते बैठदिआं हुक्म जारी कर दिता सी कि जेड़े सिख ने मेरे कोल आउणा है माया दी भेटा दी बजाए जां वस्त्रां दी भेटां दी बजाए साडे कोल वधिया तो वधिया शस्त्र ते घोड़े लिया के भेट करने ने, नौजवान बच्चियां नूं साडे कोल लिया के भेट करना, साडी फौज विच भर्ती करना। तो इस प्रकार दिन प्रति दिन जिहड़े सिख आउंदे ने ओह महाराज सच्चे पातशाह जी दे चरणां विच अनेक प्रकार दे सोहणे सोहणे वधिया वधिया शस्त्र ते घोड़े लैके आउंदे हन।
अरपै आगे सीस निवावै,
सतगुरां दे चरणां विच घोड़े ते शस्त्र अर्पण करके बड़ी श्रद्धा भावना ते आस्था नाल महाराज जी अगे सीस झुकाउंदे ने, मथा टेकदे ने।
होए प्रसन्न दे खुशी कनेरे,
सतगुरु जी आए हुए सारे सिखां ते बड़े प्रसन्न हुंदे, खास करके उहनां सिखां ते बड़े खुश हुंदे जिहड़ा कोई शस्त्र लैके आउंदा, शस्त्र भेट करदा। महाराज जी बहुत भारी प्रसन्न हो के उहनां ते कनेरी खुशी करदे ने।
पुरवें तिसी अबलाक बडेरे,
और जेड़ी भी कोई अबलाखा धार के आउंदा है, इच्छा धार के आउंदा है, धन गुरु बाजां वाले कलगीधर पातशाह जी महाराज अपने आए हुए सिखां दे मनां दीआं अबलाखावां इच्छावां पूर्ण करदे हन।
दूर दूर ते नित सिख आवै, दर्शन गुरु आनंद उपावै।
दूरों दूरों सिख चल के आउंदे ने, बड़े बड़े दूर दराडे इलाकियां तों, कोई काबल तों, कोई कंधार तों, कोई अफगानिस्तान तों, कोई मुल्तान तों, कोई तन्नी खेप तों, कोई पखर सखर तों, एदा बहुत सारे नगरां दे विचों गुरु कीआं संगतां गुरु के सिख दूरों दूरों चल के आउंदे महाराज जी दे दर्शन करन लई।
श्री मुक्ते सब मैं फुरमावै,
आ के सतगुरां दे दर्शन करदे ते आनंदित हुंदे ने, ते जिन्ने सिख आउंदे ने ना उहनां सिखां विच महाराज गुरु कलगीधर जी हुक्म करदे ने, उहनां सिखां विच महाराज जी बचन करदे हन।
ऐ आयुध जो लेकर आवै,
महाराज जी कोल जिहड़े सिख आउंदे ने महाराज जी उहनां नूं बचन सुणा दिंदे ने, कहिंदे भाई हुण तुसीं वापस जाणा ते जदों आपणे नगरां च जाणा जिहड़े होर सिख आउण उहनां नूं साडा सुनेहा दे दिओ, ते तुसीं वी जदों दुबारा चल के आउणा साडे कोल घोड़े ते शस्त्र लै के भेटा वजों आउणा है, वधिया तों वधिया हथियार, वधिया तों वधिया शस्त्र, तलवारां, नेजे, बंदूकां, तमंचे, वधिया तों वधिया घोड़े ਉਹ ਲਿਆ ਕੇ ਸਾਨੂੰ ਭੇਟ ਕਰਦੇ ਹਨ।
ਸੋ ਸਿੱਖ ਖੁਸ਼ੀ ਗੁਰੂ ਕੀ ਲਹਿ,
ਜਿਹੜਾ ਸਿੱਖ ਆ ਕੇ ਸਾਨੂੰ ਘੋੜੇ ਜਾਂ ਸ਼ਸਤਰ ਭੇਟ ਕਰੇਗਾ ਉਸ ਸਿੱਖ ਦੇ ਉੱਤੇ ਸਾਡੀ ਬੜੀ ਖੁਸ਼ੀ ਹੋਵੇਗੀ, ਉਸ ਸਿੱਖ ਦੇ ਉੱਤੇ ਸਾਡੀ ਬਹੁਤ ਭਾਰੀ ਦਇਆ ਹੋਵੇਗੀ।
ਮਨ ਬਾਛਤ ਪੁਨ ਕਿਉਂ ਨਾ ਪਹਿ,
ਕਹਿੰਦੇ ਉਹਨਾਂ ਨੂੰ ਮਨ ਬਾਛਤ ਫਲਾਂ ਦੀ ਪ੍ਰਾਪਤੀ ਹੋਵੇਗੀ, ਕਿਉਂ ਵੀ ਨਾ ਹੋਵੇ ਉਹਨਾਂ ਨੂੰ ਮਨ ਬਾਛਤ ਫਲਾਂ ਦੀ ਪ੍ਰਾਪਤੀ ਹੋਵੇਗੀ।
ਦੇਸ਼ ਵਿਦੇਸ਼ ਵਿਖੇ ਵਿਦਤਾਏ,
ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਸਿੱਖ ਸਾਰੇ ਪਾਸੇ ਮਹਾਰਾਜ ਗੁਰੂ ਕਲਗੀਧਰ ਜੀ ਦਾ ਜਿਹੜਾ ਇਹ ਹੁਕਮ ਹੈ ਇਹ ਸਾਰੇ ਪਾਸੇ ਵਿਦਤ ਹੋ ਗਿਆ, ਹਰ ਨਗਰ ਵਿੱਚ ਹਰ ਗ੍ਰਾਮ ਦੇ ਵਿੱਚ ਮਹਾਰਾਜ ਦਸਵੇਂ ਪਾਤਸ਼ਾਹ ਜੀ ਦਾ ਇਹ ਹੁਕਮ ਪਹੁੰਚ ਗਿਆ।
ਦੇਸ਼ ਵਿਦੇਸ਼ਨ ਵਿਖੇ ਵਿਦਤਾਏ, ਤਨ ਕਰਚੈ ਸਿੱਖ ਜਿਤ ਕਿਤ ਜਾਏ,
ਦੇਸ਼ਾਂ ਵਿਦੇਸ਼ਾਂ ਵਿੱਚ ਜਦੋਂ ਇਹ ਗੱਲ ਵਿਦਤ ਹੋ ਗਈ ਤੇ ਜਿਹੜੇ ਉੱਥੋਂ ਦੇ ਰਹਿਣ ਵਾਲੇ ਸਿੱਖ ਨੇ ਉਹ ਜਿੱਥੇ ਕਿੱਥੇ ਜਾ ਕੇ ਧਨ ਖਰਚਦੇ ਨੇ, ਦਸਵੰਧ ਦੀ ਮਾਇਆ ਜਿਹੜੀ ਇਕੱਠੀ ਕੀਤੀ ਹੁੰਦੀ ਹੈ ਗੁਰੂ ਨਿਮਿਤ ਉਹ ਮਾਇਆ ਜਾ ਕੇ ਖਰਚਦੇ ਹਨ।
ਆਯੁਧ ਖੋਜੈ ਫਿਰ ਕਨੇ,
ਕਈ ਥਾਵਾਂ ਤੇ ਫਿਰ ਫਿਰ ਕੇ ਵਧੀਆ ਵਧੀਆ ਸ਼ਸਤਰ ਖਰੀਦਦੇ ਨੇ, ਵਧੀਆ ਵਧੀਆ ਘੋੜੇ ਖਰੀਦਦੇ ਨੇ, ਚੰਗੀ ਨਸਲ ਦੇ ਚੰਗੀ ਕੀਮਤ ਦੇ ਘੋੜੇ ਉਹ ਖਰੀਦਦੇ ਨੇ, ਵਧੀਆ ਸ਼ਸਤਰ ਜਿਹੜੇ ਚੰਗੀ ਧਾਤ ਦੇ ਬਣੇ ਹੋਣ, ਚੰਗੇ ਲੋਹੇ ਦੇ ਬਣੇ ਹੋਣ, ਐਸੇ ਵਧੀਆ ਸ਼ਸਤਰ ਗੁਰੂ ਕੇ ਸਿੱਖ ਖਰੀਦਦੇ ਹਨ।
ਅਰਪੈ ਆਨ ਪ੍ਰੇਮ ਭਗ ਸਨੇ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੜੇ ਪ੍ਰੇਮ ਨਾਲ ਬੜੇ ਪਿਆਰ ਨਾਲ ਭਾਵਨਾ ਨਾਲ ਲਿਆ ਕੇ ਸ਼ਸਤਰ ਤੇ ਘੋੜੇ ਅਰਪਦੇ ਨੇ।
ਦਿਨ ਪ੍ਰਤ ਹੋਏ ਉਤਸ਼ਾਹ ਵਿਸਾਲਾ,
ਏਦਾਂ ਦਿਨ ਪ੍ਰਤੀ ਦਿਨ ਸਤਿਗੁਰਾਂ ਦੇ ਦਰਬਾਰ ਵਿੱਚ ਬੜਾ ਭਾਰੀ ਉਤਸ਼ਾਹ ਹੁੰਦਾ ਹੈ, ਬੜਾ ਭਾਰੀ ਉਤਸਵ ਸਮਾਗਮ ਹੁੰਦਾ
ਇਕਟ ਰਹਿਣ ਲਾਗੇ ਸਿੱਖ ਜਾਲਾ
ਬਹੁਤ ਸਾਰੇ ਸਿੱਖ ਸਤਿਗੁਰਾਂ ਦੇ ਕੋਲ ਰਹਿਣ ਲੱਗ ਪਏ ਸਿਪਾਹੀ ਰੂਪ ਵਿਚ ਸਤਿਗੁਰਾਂ ਕੋਲ ਭਰਤੀ ਹੋ ਗਏ ਕਈ ਸਿੱਖ ਭਾਵਨਾ ਨਾਲ ਸਤਿਗੁਰਾਂ ਦੇ ਨਾਲ ਰਹਿਣ ਲੱਗ ਪਏ
ਸ਼ਸਤਰ ਵਿਦਿਆ ਕੋ ਅਭਿਆਸ
ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ ਗੁਰੂ ਕੇ ਸਿੱਖ
ਜਿਮ ਸਤਿਗੁਰ ਕੋ ਭਿਖੇ ਬਿਲਾਸ
ਔਰ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਿਲਾਸ ਵੇਖਦੇ ਨੇ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਸ਼ਸਤਰ ਵਿਦਿਆ ਦਾ ਅਭਿਆਸ ਕਰਦਿਆਂ ਵੇਖਦੇ ਨੇ ਉਸੇ ਤਰ੍ਹਾਂ ਸਿੱਖ ਵੀ ਅਭਿਆਸ ਕਰਦੇ ਹਨ
ਲਾਪੁਰ ਕੀ ਸੰਗਤ ਸਮਦਾਈ
ਖਾਲਸਾ ਜੀ ਇਸੇ ਤਰ੍ਹਾਂ ਇੱਕ ਦਿਨ ਲਾਹੌਰ ਤੋਂ ਸੰਗਤ ਚੱਲ ਕੇ ਆਈ ਲਾਹੌਰ ਤੋਂ ਕਈ ਸਿੱਖ ਬਹੁਤ ਸਾਰੀ ਸੰਗਤ ਇਕੱਠੀ ਹੋ ਕੇ ਦਰਸ਼ਨਾਂ ਨੂੰ ਚੱਲ ਕੇ ਆਈ
ਕੋਰਨ ਲੈ ਕਰ ਆਏ
ਅਨੇਕ ਪ੍ਰਕਾਰ ਦੀਆਂ ਕੋਰਾਂ ਪਿਟਾਵਾਂ ਲੈ ਕੇ ਲਾਹੌਰ ਤੋਂ ਸਿੱਖ ਆਏ ਹਨ
ਉੱਤਰ ਬਿਪਾਸਾ ਸਲਤਾ ਪਾਰਾ
ਆ ਕੇ ਬਿਆਸ ਦਰਿਆ ਕਿਉਂਕਿ ਲਾਹੌਰ ਵੱਲੋਂ ਆਏ ਨੇ ਤੇ ਲਾਹੌਰ ਵੱਲੋਂ ਆਉਂਦਿਆਂ ਰਸਤੇ ਚ ਬਿਆਸ ਦਰਿਆ ਆਉਂਦਾ ਤੋ ਪਹਿਲਾਂ ਸਿੱਖਾਂ ਨੇ ਲਾਹੌਰ ਤੋਂ ਆਈ ਹੋਈ ਸੰਗਤ ਨੇ ਬਿਆਸ ਦਰਿਆ ਪਾਰ ਕੀਤਾ ਹੈ
ਉਲੰਘੇ ਦੁਆਬਾ ਦੇਸ਼ ਤੋਂ ਸਾਰਾ
ਫਿਰ ਸਾਰਾ ਦੁਆਬਾ ਦੇਸ਼ ਬਿਆਸ ਤੇ ਸਤਲੁਜ ਦੇ ਵਿਚਕਾਰ ਦੇ ਇਲਾਕੇ ਨੂੰ ਦੁਆਬਾ ਕਹਿੰਦੇ ਨੇ ਤੋ ਕਹਿੰਦੇ ਦੁਆਬੇ ਦਾ ਸਾਰਾ ਇਲਾਕਾ ਉਹ ਸੰਗਤ ਸਿੱਖ ਲੰਘ ਕੇ ਆਏ ਨੇ
ਸਤਦਰਵ ਤੀਰ ਤਰੀ ਕੋ ਪਾਏ
ਫਿਰ ਸਤਲੁਜ ਦਰਿਆ ਦੇ ਕੰਢੇ ਪਹੁੰਚੇ ਜਿੱਥੇ ਆਨੰਦਪੁਰ ਸਾਹਿਬ ਹੈ ਤੇ ਸਤਲੁਜ ਦਰਿਆ ਦੇ ਉੱਤੇ ਕਿਸ਼ਤੀ ਪ੍ਰਾਪਤ ਕਰਕੇ ਬੇੜੇ ਪ੍ਰਾਪਤ ਕਰਕੇ ਉਹਨਾਂ ਤੇ ਸਵਾਰ ਹੋ ਕੇ ਦਰਿਆ ਪਾਰ ਕੀਤਾ ਹੈ
ਪਾਰ ਪਰੇ ਆਨੰਦਪੁਰ ਆਏ
ਜਦੋਂ ਦਰਿਆ ਪਾਰ ਕੀਤਾ ਸਤਲੁਜ ਤੋਂ ਪਾਰ ਆਉਂਦਿਆਂ ਮਹਾਰਾਜ ਜੀ ਦੇ ਨਗਰ ਚ ਪ੍ਰਵੇਸ਼ ਕਰ ਗਏ ਗੁਰੂ ਕੀ ਨਗਰੀ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਲਾਹੌਰ ਤੋਂ ਸੰਗਤ ਆਈ ਹੈ
ਧਰਮਸ਼ਾਲਾ ਮੈਂ ਡੇਰਾ ਕੀਨ
ਆ ਕੇ ਧਰਮਸ਼ਾਲਾ ਵਿਚ ਸਾਰੀ ਸੰਗਤ ਨੇ ਡੇਰਾ ਕੀਤਾ ਹੈ
ਭੋਜਨ ਖਾਨ ਦੇਗ ਤੇ ਲੀਨ
ਔਰ ਗੁਰੂ ਕੇ ਲੰਗਰਾਂ ਵਿਚੋਂ ਜਾ ਕੇ ਕਿਉਂਕਿ ਲੰਮਾ ਪੈਂਡਾ ਸਾਰਾ ਦਿਨ ਤੈਅ ਕਰਕੇ ਆਏ ਨੇ ਤੋ ਇਸ ਕਰਕੇ ਗੁਰੂ ਕੇ ਲੰਗਰਾਂ ਵਿਚੋਂ ਆ ਕੇ ਸਾਰੀ ਸੰਗਤ ਨੇ ਲੰਗਰ ਛਕਿਆ ਹੈ
ਜਬ ਸਤਿਗੁਰ ਘਰ ਬਾਹਰ ਆਏ
ਇਧਰ ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਘਰੋਂ ਬਾਹਰ ਆਏ ਹਨ
ਲਗੀ ਸਭਾ ਮੈਂ ਬੈਠ ਸੁਆਏ
ਮਹਾਰਾਜ ਜੀ ਦੀ ਸਭਾ ਸੱਜ ਗਈ ਸ਼ਾਮ ਦੇ ਸਮੇਂ ਦੀਵਾਨ ਸੱਜ ਗਏ ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਭਾ ਦੇ ਵਿਚ ਸਿੱਖ ਬੈਠੇ ਨੇ
ਦਰਸ਼ਨ ਕੇਤ ਸੰਗਤ ਜੋਏ
ਜਿਹੜੀ ਸੰਗਤ ਦਰਸ਼ਨ ਕਰਨ ਵਾਸਤੇ ਆਈ ਹੋਈ ਹੈ
ਭਈ ਇਕੱਤਰ ਕਿਤਕ ਦਿਨ ਸੋਏ
ਕਈ ਦਿਨਾਂ ਦੀ ਸੰਗਤ ਇਕੱਠੀ ਹੋਈ ਸੀ ਦਰਸ਼ਨ ਕਰਨ ਵਾਸਤੇ ਆਏ ਹੋਏ ਲਾਹੌਰ ਤੋਂ ਵੀ ਸਿੱਖ ਆਏ ਨੇ ਹੋਰ ਵੀ ਕਈ ਨਗਰਾਂ ਤੋਂ ਸੰਗਤ ਸਿੱਖ ਚੱਲ ਕੇ ਆਏ ਹੋਏ ਨੇ
ਸੋਨੇ ਗੁਰੂ ਜਬ ਆਨ ਬਿਰਾਜੇ ਬੈਠੀ ਦਰਸ ਦੇਨ ਕੇ ਕਾਜੇ
ਜਦੋਂ ਸਾਰੀ ਸੰਗਤ ਨੇ ਸੁਣਿਆ ਕਿ ਸਤਿਗੁਰੂ ਜੀ ਦਰਬਾਰ ਵਿਚ ਆਣ ਕੇ ਬਿਰਾਜਮਾਨ ਹੋ ਗਏ ਨੇ ਤੋ ਦਰਸ਼ਨ ਦੇਣ ਵਾਸਤੇ ਸਤਿਗੁਰੂ ਜੀ ਬੈਠੇ ਨੇ ਇਹ ਬਚਨ ਜਦੋਂ ਸਾਰੀ ਸੰਗਤ ਨੇ ਸਿੱਖਾਂ ਨੇ ਸੁਣਿਆ
ਲੀਲੇ ਪਿਟਨ ਪਹੁੰਚੇ ਜਾਏ
ਬਹੁਤ ਸਾਰੀਆਂ ਪਿਟਾਵਾਂ ਲੈ ਕੇ ਸਿੱਖ ਮਹਾਰਾਜ ਜੀ ਦੇ ਦਰਬਾਰ ਚ ਪਹੁੰਚਣ ਲੱਗੇ
ਤਰ ਤਰ ਆ ਗਏ ਗਰੀਬ ਨਿਵਾਏ
ਔਰ ਉਹ ਪਿਟਾਵਾਂ ਮਹਾਰਾਜ ਜੀ ਦੇ ਚਰਨਾਂ ਵਿਚ ਅਰਪਣ ਕਰਕੇ ਬੜੀ ਭਾਵਨਾ ਸਤਿਕਾਰ ਨਾਲ ਗੁਰੂ ਚਰਨਾਂ ਵਿਚ ਨਮਸਕਾਰਾਂ ਕਰਦੇ ਹਨ
ਗੋਤ ਸੁਪਿੱਖੀ ਛਤਰੀ ਏਕ
ਖਾਲਸਾ ਜੀ ਲਾਹੌਰ ਵਿਚੋਂ ਜਿਹੜੀ ਸੰਗਤ ਆਈ ਹੈ ਸਿੱਖ ਆਏ ਨੇ ਲਾਹੌਰ ਤੋਂ ਉਹਨਾਂ ਸਿੱਖਾਂ ਵਿਚੋਂ ਇੱਕ ਸੁਪਿੱਖੀ ਖੱਤਰੀ ਗੋਤਰ ਦਾ ਸਿੱਖ ਹੈ ਇਹਦਾ ਨਾਂ ਹੈ ਭਾਈ ਹਰਜਸ ਭਾਈ ਹਰਜਸ ਇਹਦਾ ਨਾਂ ਹੈ ਸੁਪਿੱਖੀ ਖੱਤਰੀਆਂ ਦਾ ਇੱਕ ਗੋਤਰ ਹੁੰਦਾ ਹੈ ਉਸ ਗੋਤਰ ਦੇ ਵਿਚੋਂ ਸਨ ਸੁਪਿੱਖੀ ਸਨ ਭਾਈ ਹਰਜਸ ਜੀ ਇਹਨਾਂ ਦਾ ਨਾਂ ਹੈ ਇਹ ਵੀ ਦਰਸ਼ਨ ਕਰਨ ਵਾਸਤੇ ਆਏ ਹਨ
ਸੋ ਦਰਸ਼ਨ ਕਰ ਜਲਦ ਬਿਬੇਕ
ਭਾਈ ਹਰਜਸ ਸੁਪਿੱਖੀ ਨੇ ਜੋ ਲਾਹੌਰ ਤੋਂ ਚੱਲ ਕੇ ਆਏ ਨੇ ਇਹਨਾਂ ਨੇ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਦਰਸ਼ਨ ਕੀਤੇ ਹਨ
ਜਹਿਤ ਸੁਤਾ ਕੋ ਅਰਪਣ ਕਰਿਓ
ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਕੇ ਭਾਈ ਹਰਜਸ ਸੁਪਿੱਖੀ ਦੇ ਮਨ ਦੇ ਵਿਚ ਭਾਵਨਾ ਜਾਗੀ ਇਹਨਾਂ ਦੀ ਇੱਕ ਲੜਕੀ ਸੀ ਮਨ ਚ ਭਾਵਨਾ ਜਾਗੀ ਕਿ ਮੈਂ ਆਪਣੀ ਲੜਕੀ ਗੁਰੂ ਚਰਨਾਂ ਵਿਚ ਅਰਪਣ ਕਰਦਿਆਂ ਮੈਂ ਆਪਣੀ ਲੜਕੀ ਗੁਰੂ ਸਾਹਿਬ ਜੀ ਨੂੰ ਭੇਟ ਕਰਦਿਆਂ ਗੁਰੂ ਕੇ ਮਹਿਲ ਹੋਣ ਦਾ ਓਹਨੂੰ ਮਾਣ ਤੇ ਸਤਿਕਾਰ ਪ੍ਰਾਪਤ ਹੋਵੇ।
ਹਿਤ ਕਲਿਆਣ ਮਨੋਰਥ ਧਰਿਓ,
ਆਪਣੇ ਕਲਿਆਣ ਵਾਸਤੇ ਮਨੋਰਥ ਕੀਤਾ ਭਾਈ ਹਰਜਸ ਭਿਖੀ ਨੇ ਕਿ ਸਤਿਗੁਰੂ ਜੀ ਦੇ ਨਾਲ ਸੰਬੰਧ ਜੁੜ ਜਾਏਗਾ ਤੇ ਗੁਰੂ ਸਾਹਿਬ ਨਾਲ ਸੰਬੰਧ ਜੁੜੇਗਾ ਲੜਕੀ ਦੇਣ ਨਾਲ ਭੇਟ ਕਰਨ ਨਾਲ ਤੇ ਮੇਰੀ ਕਲਿਆਣ ਹੋਵੇਗੀ, ਮੇਰੀ ਮੋਕਸ਼ ਹੋਵੇਗੀ।
ਇਮ ਮਨ ਚਿਤਵਤ ਮਾਤਾ ਪਾਲ ਪਹੁੰਚਿਓ ਜਾਏ ਪੂਰਨ ਨਿਜ ਆਤ।
ਭਾਈ ਹਰਜਸ ਨੇ ਇਹ ਮਨ ਚ ਵਿਚਾਰ ਕੀਤੀ ਤੇ ਸਿੱਧਾ ਕਲਗੀਧਰ ਨੂੰ ਨੀ ਬੇਨਤੀ ਕੀਤੀ। ਭਾਈ ਹਰਜਸ ਜੀ ਚੱਲ ਕੇ ਪਹਿਲਾਂ ਮਾਤਾ ਜੀ ਹੋਣਾ ਕੋਲ ਆਏ, ਜਿੱਥੇ ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਬਿਰਾਜਮਾਨ ਸਨ, ਉੱਥੇ ਚੱਲ ਕੇ ਆਏ ਭਾਈ ਹਰਜਸ ਜੀ। ਮਹਿਲਾਂ ਵਿੱਚ ਮਾਤਾ ਜੀ ਕੋਲ ਪਹੁੰਚੇ,
ਕਰ ਬੰਧਨ ਅਰਦਾਸ ਉਚਾਰੇ,
ਆਪਣੀ ਆਸ ਪੂਰੀ ਕਰਨ ਵਾਸਤੇ ਮਾਤਾ ਜੀ ਕੋਲ ਆ ਕੇ ਮੱਥਾ ਟੇਕਿਆ ਤੇ ਬੇਨਤੀ ਕਰਕੇ ਮਾਤਾ ਗੁਜਰੀ ਜੀ ਨੂੰ ਕਹਿਣ ਲੱਗੇ,
ਜਾ ਮੋਹੇ ਨਕੇਤ ਮਜਾਰੇ।
ਆਖਿਆ, ਹੇ ਮਾਤਾ ਜੀ, ਜਗਤ ਮਾਤਾ ਜੀ, ਮੈਂ ਆਪ ਜੀ ਦੇ ਚਰਨਾਂ ਚ ਬੇਨਤੀ ਜੋਦੜੀ ਲੈ ਕੇ ਆਇਆ ਹਾਂ। ਮੇਰੇ ਘਰ ਦੇ ਵਿੱਚ ਇੱਕ ਪੁੱਤਰੀ ਹੈ, ਮੇਰੀ ਧੀ ਹੈ, ਤੇ ਮਹਾਰਾਜ ਗਰੀਬਨ ਬਾਗ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਮੇਰੇ ਮਨ ਵਿੱਚ ਫੁਰਨਾ ਹੋਇਆ ਕਿ ਮੈਂ ਆਪਣੀ ਧੀ ਨੂੰ ਗੁਰੂ ਕਲਗੀਧਰ ਦੀ ਦਾਸੀ ਬਣਾ ਦੇਵਾਂ।
ਚਾਹਤ ਕਰਿਓ ਗੁਰੂ ਕੀ ਦਾਸੀ,
ਮੈਂ ਸਤਿਗੁਰਾਂ ਦੀ ਦਾਸੀ ਬਣਾਉਣਾ ਚਾਹੁੰਦਾ ਹਾਂ ਆਪਣੀ ਲੜਕੀ ਨੂੰ।
ਦੀਨ ਜਾਨ ਜਿਨ ਠਾਨੋ ਹਾਸੇ,
ਮਾਤਾ ਜੀ ਹੈ ਤਾਂ ਮੈਂ ਬੜਾ ਗਰੀਬ ਨਿਮਾਣਾ ਤੇ ਕਿਤੇ ਮੇਰੀ ਗਰੀਬੀ ਵੱਲ ਵੇਖ ਕੇ ਹਾਸੀ ਨਾ ਕਰਿਆ ਜੇ, ਵੀ ਕਿੱਥੇ ਤੂੰ ਤੇ ਕਿੱਥੇ ਗੁਰੂ ਸਾਹਿਬ। ਮਹਾਰਾਜ ਮਾਤਾ ਜੀ, ਕਿਤੇ ਮੈਨੂੰ ਦੀਨ ਤੇ ਗਰੀਬ ਜਾਣ ਕੇ ਮੇਰੀ ਹਾਸੀ ਨਾ ਹੋਵੇ, ਇਸ ਕਰਕੇ ਮੈਂ ਗੁਰੂ ਸਾਹਿਬ ਦੇ ਚਰਨਾਂ ਚ ਸਿੱਧੀ ਬੇਨਤੀ ਨਹੀਂ ਕੀਤੀ, ਤੁਹਾਡੇ ਕੋਲ ਚੱਲ ਕੇ ਆਇਆ ਹਾਂ।
ਗੁਰ ਕੋ ਘਰ ਨਿਤਾਨ ਕੋ ਤਾਨਾ, ਉਟਨੇ ਉਟਨ ਮਾਨ ਨਿਮਾਨਾ।
ਮਾਤਾ ਜੀ, ਜਿਹੜਾ ਗੁਰੂ ਦਾ ਘਰ ਹੈ ਉਹ ਨਿਤਾਣਿਆਂ ਦਾ ਤਾਣ ਹੈ, ਨਿਓਟਿਆਂ ਦੀ ਓਟ ਹੈ, ਤੇ ਜਿਹੜਾ ਨਿਮਾਣਾ ਉਹਦਾ ਮਾਣ ਹੈ ਗੁਰੂ ਘਰ। ਮੈਂ ਇਹ ਸੁਣਿਆ ਮਾਤਾ ਜੀ ਤੁਹਾਡੇ ਕੋਲ ਆਇਆ, ਗੁਰੂ ਸਾਹਿਬ ਕੋਲ ਤਾਂ ਨਹੀਂ ਬੇਨਤੀ ਕੀਤੀ ਕਿ ਉੱਥੇ ਸਿੱਖ ਵੇਖ ਕੇ ਕਿਤੇ ਮੇਰਾ ਮਖੌਲ ਨਾ ਉਡਾਣ, ਵੀ ਕਿੱਥੇ ਗਰੀਬ ਜਿਹਾ ਸਿੱਖ ਤੇ ਗੁਰੂ ਸਾਹਿਬ ਨਾਲ ਰਿਸ਼ਤਾ ਜੋੜਨਾ ਚਾਹੁੰਦਾ। ਮਹਾਰਾਜ ਮਾਤਾ ਜੀ, ਪਰ ਤੁਹਾਡੇ ਕੋਲ ਆਇਆ ਤੇ ਇਹ ਵੀ ਜਾਣਦਾ ਕਿ ਗੁਰੂ ਘਰ ਨਿਓਟਿਆਂ ਦੀ ਓਟ ਹੈ ਤੇ ਨਿਮਾਣਿਆਂ ਦਾ ਮਾਣ ਹੈ।
ਇਹ ਮਨ ਮੈਂ ਹੱਠ ਧਾਰ ਬਖਾਨਾ,
ਇਹ ਆਪਣੇ ਮਨ ਚ ਹੱਠ ਧਾਰ ਕੇ ਕਿ ਗੁਰੂ ਘਰ ਵਿੱਚ ਨਿਮਾਣਿਆਂ ਨੂੰ ਹੀ ਮਾਣ ਮਿਲਦਾ, ਇਹ ਮਨ ਚ ਹੱਠ ਧਾਰ ਕੇ ਮਾਤਾ ਜੀ ਮੈਂ ਤੁਹਾਡੇ ਚਰਨਾਂ ਚ ਬੇਨਤੀ ਕੀਤੀ ਹੈ।
ਕਿਤ ਲਗੂ ਹਮ ਕਿਤ ਗੁਰੂ ਮਹਾਨਾ,
ਹਾਲਾਂਕਿ ਸਾਡਾ ਕੋਈ ਗੁਰੂ ਸਾਹਿਬ ਨਾਲ ਮੇਲ ਨਹੀਂ ਹੁੰਦਾ, ਕਿੱਥੇ ਸਤਿਗੁਰੂ ਜੀ ਤੇ ਕਿੱਥੇ ਮੈਂ, ਕਿੱਥੇ ਮੇਰਾ ਘਰ ਤੇ ਕਿੱਥੇ ਗੁਰੂ ਘਰ। ਮਹਾਰਾਜ ਮਾਤਾ ਜੀ, ਇਸ ਕਰਕੇ ਮੇਰੇ ਮਨ ਦੇ ਵਿੱਚ ਹੱਠ ਹੀ ਹੈ, ਮੈਂ ਹੱਠ ਕਰਕੇ ਹੀ ਬੇਨਤੀ ਕਰ ਰਿਹਾ।
ਸੁਨ ਦੁਆ ਮਾਤਨ ਤੇ ਸਨਮਾਨਾ,
ਜਦੋਂ ਭਾਈ ਹਰਜਸ ਸੁਭਿੱਖੀ ਨੇ ਇਸ ਤਰ੍ਹਾਂ ਬੇਨਤੀ ਕੀਤੀ, ਲਾਹੌਰ ਤੋਂ ਆਏ ਹੋਏ ਸਿੱਖ ਨੇ, ਦੋਨੋਂ ਮਾਤਾਵਾਂ ਨੇ ਬੇਨਤੀ ਸੁਣੀ, ਮਾਤਾ ਨਾਨਕੀ ਨੇ ਵੀ ਤੇ ਮਾਤਾ ਗੁਜਰੀ ਨੇ ਵੀ ਬੇਨਤੀ ਸੁਣੀ ਤੇ ਬੜਾ ਸਨਮਾਨ ਦਿੱਤਾ ਭਾਈ ਹਰਜਸ ਨੂੰ।
ਕਰਨ ਸੰਬੰਧ ਨੀਕੀ ਮਾਨਾ,
ਮਾਤਾ ਜੀ ਹੋਣਾ ਨੇ ਆਖਿਆ ਵੀ ਬਹੁਤ ਚੰਗਾ, ਹੁਣ ਸੰਬੰਧ ਹੋ ਹੀ ਜਾਣਾ ਚਾਹੀਦਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਹੁਣ ਸੰਬੰਧ ਸਗਾਈ ਹੋ ਜਾਣੀ ਚਾਹੀਦੀ ਹੈ।
ਠਹਿਰਾਏ ਸਵਾਰ ਨਿਜ ਆਇਓ,
ਇਦਾਂ ਆਪਣੇ ਮਨ ਦੇ ਵਿੱਚ ਠਹਿਰਾ ਕੇ ਭਾਈ ਹਰਜਸ ਜੀ ਉਥੋਂ ਮਾਤਾ ਜੀ ਹੋਣਾ ਕੋਲੋਂ ਵਿਦਾ ਹੋ ਕੇ ਆਪਣੇ ਡੇਰੇ ਵਿੱਚ ਆ ਗਏ।
ਬਹੁਰ ਗੁਰੂ ਕੋ ਦਰਸ਼ਨ ਪਾਇਓ,
ਫਿਰ ਜਾ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ,
ਹੱਥ ਜੋੜ ਕਰ ਠਾਂਡੇ ਅਗਾਰੇ।
ਕਲਗੀਧਰ ਜੀ ਦੇ ਕੋਲ ਆ ਕੇ ਭਾਈ ਹਰਜਸ ਸੁਭਿੱਖੀ ਨੇ ਬੇਨਤੀ ਕੀਤੀ, ਮਹਾਰਾਜ ਦਸਵੇਂ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਦਾਸੀ ਚਾਤ ਕਰਿਓ ਤੁਮਾਰੇ।
ਕਹਿਣ ਲੱਗੇ, ਸਤਿਗੁਰੂ ਜੀ ਮੇਰੀ ਧੀ ਹੈ ਤੇ ਮੇਰੀ ਭਾਵਨਾ ਕਿ ਮੈਂ ਆਪਣੀ ਧੀ ਨੂੰ ਆਪ ਜੀ ਦੇ ਚਰਨਾਂ ਦੀ ਦਾਸੀ ਬਣਾਵਾਂ, ਤੁਹਾਡੇ ਚਰਨਾਂ ਦੀ ਦਾਸੀ ਬਣਾਵਾਂ।
ਮਮ ਪੁੱਤਰੀ ਕੋ ਅੰਗੀਕਾਰੋ, ਦੀਨ ਬੰਦ ਨਿਜ ਬਿਰਦ ਸੰਭਾਲੋ।
ਇਹ ਗਰੀਬ ਨਵਾਜ, ਮੇਰੀ ਪੁੱਤਰੀ ਨੂੰ ਆਪ ਜੀ ਕਿਰਪਾ ਕਰਕੇ ਅੰਗੀਕਾਰ ਕਰ ਲਓ ਤੇ ਮਹਾਰਾਜ ਦੀਨਾ ਬੰਧੂ ਤੁਹਾਡਾ ਬਿਰਦ ਹੈ, आप जी कृपा करके मेरे वर्गे दीना दे बंधु बन के बिरद संभालो, दीना बंधु बिरद संभालो।
कयो कृपाल समो अब अछो।
लागे मामा कृपाल चंद जी खड़े सन, जद उन्हां ने सुनिया कहिंदे भाई हरजस जी ए तां तुसीं बड़ी वधिया गल कही है, हुण तां बड़ा वधिया नेक समा भला समा है।
कीजै नीक जिम उर बांचो।
जो तेरे मन दी इच्छा तू उसे तरह कर, उसे तरह तेरी भावना पूरी सतगुरु जी करनगे।
श्री गुजरी पूरब समझायो, लीजै लवपुर साक जो आयो।
माता गुजरी जी ने मामा कृपाल चंद जी नू पहला ही घरों समझा के भेजिया सी वी लाहौर तो रिश्ता आएगा और रिश्ता प्रवान कर लिया जी। इस करके मामा कृपाल चंद जी उत्थे कोल ही सी कलगी धर दे कोल, जदों भाई हरजस ने बेनती कीती तो सतगुरु सच्चे पातशाह जी महाराज जी वास्ते रिश्ता मामा कृपाल चंद जी ने अंगीकार कीता।
लख शुब समा सभा के माए।
उस वेले दवान सजया होया सी, शुभ समा भला समय गुरु दा दरबार सजया होया, ते भला समा जान के
हरक दीन गुरु के पाए।
भाई हरजस जी सगन दी समगरी लाए उसे वेले, ते लिया के छुआरा गुरु कलगी धर जी दे मुख नू ला दिता। महाराज जी दे मुखार बिंद नू छुआरा छुआ दिता, जो ये सगन मन्या जांदा है। महाराज जी नू छुआरा छकाया है।
अंगीकार जबों कर लियो।
जदों गुरु कलगी धर जी ने छुआरा अपने मुख विच पा के अंगीकार कर लिया,
इदे सुपिखी बोहर खायो।
इहदा मतलब सी के गुरु साहब ने रिश्ता मान लिया, कबूल कर लिया। तो उस वेले भाई हरजस सुपिखी बड़ा खुश होया, बड़ा ही प्रसन्न होया।
निकट मात के अदक बधाई।
माता दे दरबार विच माता जी दे चरणा च पहुंचया महिला च, ते महिला विच आके माता गुजरी नू माता नानकी नू आके बधाईयां दित्तियां। माता जी बधाई होवे, कलगियां वाले चोजी प्रीतम ने मेरी पुत्री नू अपनी दासी बनाण वास्ते वचन कर दिते ने।
देत त्रियापुर की समदाई।
होर जिन्नियां स्त्रियां सी नगर दियां इकट्ठियां होके आ गईयां, जदों उहनां नू पता लगा कि गुरु कलगी धर जी दी सगाई हो गई है दसवें पातशाह जी दी, तो उस वक्त बहुत सारियां स्त्रियां गुरु नगर दे विच आके इकट्ठियां होके माता गुजरी जी नू माता नानकी जी नू आके बधाईयां देंदे ने।
सर्ब रीत के मंगल साजे।
इन्हां सर्ब रीतियां दे मंगल साजे गए, सर्ब रीतियां दे भांत भांत दे अनेकां प्रकार दियां खुशियां ओह मनाईयां गईयां। खालसा जी गुरु कलगी धर पातशाह जी महाराज जी दे तीन महल सन। सब तो पहले वड्डे महल सतगुरु जी दे जिन्हां दा अज रिश्ता होया गुरु कलगी धर जी दे नाल, लाहौर तो रहण वाले भाई हरजस सुपिखी दी सुपुत्री, इस माता दा नां है माता जीतो। ए ओ माता जीतो है जिहदी कुख तों तीन साहिबजादियां ने जन्म लिया, साहिबजादा बाबा जुझार सिंह जी, साहिबजादा बाबा जोरावर सिंह ते साहिबजादा बाबा फतेह सिंह जी। इन्हां तीन पुत्रां नूं जन्म माता जीतो जी ने दित्ता। ते साहिबजादा बाबा अजीत सिंह जी दा जन्म माता सुंदरी जी दी कुख तों होया, ते खालसे दे पूजनीक माता माता साहिब देवा जी हन। तो तीन मातावां सन, गुरु साहिब जी दे तीन महल सन। आम करके अज कर भुलेखा पाया जांदा है, जान बुझ के जाणदिआं होइआं वी अणजाण जे मछले जे बण के ना भुलेखा पाउंदे ने। कहिंदे जी इखे इक्को महल सी गुरु साहिब दे, माता जीतो जी नूं गुरु साहिब सुंदरी जी कहिंदे सी, ते माता सुंदरी जी ही अमर छक के माता साहिब देवां जी बन गए। यह प्रचार अज दे कई प्रचारक करदे ने, पर खालसा जी माता जीतो जी दा जिहड़ा द्योरा है जिथे उन्हां ने शरीर छड्डिया, वह आनंदपुर साहब गुरद्वारा गमपुरा साहब है, उत्थे माता जी दा द्योरा है। माता साहिब देवां जी और माता सुंदरी जी उन्हां दे जिहड़े दो द्योरे ने वह बाला साहब दिल्ली की धरती ते बने हुए ने। जे तीन मातावां ने तां ही तीन द्योरे ने, फिर माता सुंदरी जी और माता साहिब देवां जी उन्हां दे लिखे हुए हाथ दे हुक्मनामे भी मिलदे ने, जो डॉक्टर गंडा सिंह जी ने एक पुस्तक विच इकट्ठे भी कीते ने। वह जितने हाथ लिखत पुरातन हुक्मनामे ने माता साहिब देवां जी दे वखरे ने, माता सुंदरी जी दे वखरे ने। ਤੋਂ ਕਹਿਣ ਤੋਂ ਭਾਵ ਇਸ ਭੁਲੇਖੇ ਵਿੱਚ ਨਹੀਂ ਕਦੇ ਪੈਣਾ ਕਿ ਗੁਰੂ ਸਾਹਿਬ ਦੇ ਇੱਕੋ ਮਹਿਲ ਸਨ, ਤਿੰਨ ਮਹਿਲ ਸਨ। ਨਾਲੇ ਉਹ ਬਾਦਸ਼ਾਹ ਦਰਵੇਸ਼ ਨੇ, ਸਿੱਖ ਦਾ ਕਰਤੱਵ ਹੀ ਨਹੀਂ ਹੈ ਗੁਰੂ ਦੀ ਕਰਨੀ ਤੇ ਕਿੰਤੂ ਕਰਨਾ। ਸਿੱਖ ਦਾ ਕਰਤੱਵ ਹੈ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਤੋ ਮਾਤਾ ਜੀਤੋ ਜੀ ਦੇ ਨਾਲ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਪਹਿਲੀ ਸਗਾਈ ਹੋਈ ਹੈ। ਉਸ ਵਕਤ ਸਾਰੀਆਂ ਮਾਈਆਂ ਬੀਬੀਆਂ ਆ ਕੇ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਨੂੰ ਆ ਕੇ ਵਧਾਈਆਂ ਦਿੰਦੇ ਨੇ।
ਜਨਨੀ ਗਨ ਅਨਵਾਏ ਮੋਦਕ,
ਬਹੁਤ ਮਾਤਾ ਜੀ ਨੇ ਲੱਡੂ ਮੰਗਵਾ ਲਏ, ਬਹੁਤ ਸਾਰੇ ਲੱਡੂ ਇਕੱਠੇ ਕਰਵਾ ਲਏ।
ਅੰਤ ਦੀਨ ਉਤਸਵ ਪਾ ਮੋਦਕ,
ਬੜੀ ਖੁਸ਼ੀ ਹੋਈ ਤੇ ਲੱਡੂ ਸਾਰਿਆਂ ਵਿਚ ਵੰਡੇ ਹਨ।
ਗਾਵਤ ਗੀਤ ਕੋਕਲਾ ਬੰਨੇ,
ਔਰ ਕੋਕਲਾ ਵਰਗੀ ਕੋਇਲ ਵਰਗੀ ਆਵਾਜ਼, ਸੁੰਦਰ ਮਿੱਠੀ ਆਵਾਜ਼, ਉਸ ਮਿੱਠੀ ਆਵਾਜ਼ ਵਿਚ ਮਾਈਆਂ ਇਕੱਠੀਆਂ ਹੋਈਆਂ ਸ਼ਬਦ ਗਾਉਂਦੀਆਂ ਨੇ।
ਮਿਲੀ ਆਨ ਗਨ ਪੰਕਜ ਨੈਨੇ,
ਨੇਤਰ ਜਿਨ੍ਹਾਂ ਦੇ ਕਮਲ ਜੈਸੇ ਨੇ, ਆਣ ਕੇ ਇਕੱਠੀਆਂ ਹੋਈਆਂ ਗੁਰੂ ਘਰ ਦੇ ਵਿਚ।
ਬਸਨ ਵਿਭੂਖਨ ਭੁੱਖ ਤੇ ਅੰਗ,
ਜਿਨ੍ਹਾਂ ਨੇ ਬੜੇ ਸੋਹਣੇ ਬਸਤਰ ਗਹਿਣੇ ਧਾਰਨ ਕੀਤੇ ਹੋਏ ਨੇ।
ਜ਼ਰੀ ਚੁਨਰੀ ਪੈਰ ਸੁਰੰਗ,
ਜਰੀਦਾਰ ਚੁੰਨੀਆਂ ਆਪਣੇ ਸਰੀਰ ਦੇ ਉੱਤੇ ਲਈਆਂ ਹੋਈਆਂ ਹਨ।
ਮੰਗਤ ਗਨ ਜਨ ਦੇਖਣ ਕਰੇ,
ਉਧਰ ਮੰਗਤੇ ਆ ਗਏ ਬਹੁਤ ਸਾਰੇ, ਉਹ ਵੀ ਇਕੱਠੇ ਹੋ ਕੇ ਪਹੁੰਚੇ ਹਨ।
ਮਾਤ ਆਨੰਦ ਬਿਲੰਦੈ ਧਰੇ,
ਔਰ ਬੜਾ ਭਾਰੀ ਆਨੰਦ ਸਾਰਿਆਂ ਦੇ ਅੰਦਰ ਵਰਤ ਰਿਹਾ ਹੋ ਰਿਹਾ।
ਆਦਰ ਧਨ ਸਭੀਆਂ ਕੋ ਦੇਤ,
ਸਾਰੇ ਮੰਗਤਿਆਂ ਦੀਆਂ ਝੋਲੀਆਂ ਵਿਚ ਖੁੱਲਾ ਧਨ ਪਾਇਆ ਗਿਆ, ਸਭ ਨੂੰ ਅਦਬ ਸਤਿਕਾਰ ਨਾਲ ਮਾਇਆ ਦਿੱਤੀ ਹੈ।
ਭੀਰ ਭੂਰ ਪਰ ਰਹੀ ਨਕੇਤ,
ਗੁਰੂ ਘਰ ਦੇ ਵਿਚ ਬਹੁਤ ਸਾਰਾ ਇਕੱਠ ਹੋਇਆ, ਬਹੁਤ ਸਾਰੀਆਂ ਸੰਗਤਾਂ, ਸਾਰਾ ਨਗਰ ਹੀ ਆਨੰਦਪੁਰ ਸਾਹਿਬ, ਉਧਰੋਂ ਸੰਗਤਾਂ ਬਾਹਰੋਂ ਵੀ ਬੜੀਆਂ ਆਈਆਂ ਹੋਈਆਂ ਸੀ, ਸਾਰੀ ਸੰਗਤ ਗੁਰੂ ਘਰ ਵਿਚ ਆਣ ਇਕੱਠੀ ਹੋਈ ਹੈ।
ਢੋਲਕ ਆਨ ਬਜਾਵਤ ਕੋਈ,
ਕੋਈ ਢੋਲਾਂ ਢੋਲਕੀਆਂ ਆ ਕੇ ਬਜਾ ਰਿਹਾ, ਕੋਈ ਮਿਰਦੰਗ ਬਜਾ ਰਿਹਾ, ਕਈ ਪ੍ਰਕਾਰ ਦੇ ਸਾਜ ਵੱਜਣ ਲੱਗੇ ਨੇ।
ਗੋਤੀਆ ਗਾਵਤ ਆਨੰਦ ਹੋਏ,
ਢੋਲਕੀ ਵਜਾ ਕੇ ਕਈ ਇਸਤਰੀਆਂ ਨਾਲ ਨਾਲ ਮਿੱਠੀ ਆਵਾਜ਼ ਵਿਚ ਗਾਉਂਦੀਆਂ ਹਨ।
ਤੇ ਆਦਿ ਕੀ ਨੀ ਉਤਸ਼ਾਹ,
ਇਹਨਾਂ ਬੜੇ ਭਾਰੀ ਉਤਸ਼ਾਹ ਕੀਤੇ ਗਏ, ਮਹਾਰਾਜ ਜੀ ਦੀ ਸਗਾਈ ਦਾ ਬੜਾ ਵੱਡਾ ਉਤਸ਼ਵ ਕੀਤਾ ਗਿਆ।
ਸੁਖਤਰੀ ਲਾਪੁਰ ਮਾਓ,
ਇੱਦਾਂ ਆਪਣੀ ਧੀ ਦਾ ਰਿਸ਼ਤਾ ਗੁਰੂ ਕਲਗੀਧਰ ਨਾਲ ਕਰਕੇ ਭਾਈ ਹਰਜਸ ਸੁਭਿੱਖੀ ਜੀ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਵਾਪਸ ਆਪਣੇ ਨਗਰ ਲਾਹੌਰ ਚਲੇ ਗਏ।
ਰਾਤ ਸ਼ਰੀਕਨ ਮੈਂ ਸੁਦਦੀਨ,
ਜਾ ਕੇ ਆਪਣੇ ਭਰਾਵਾਂ ਤੇ ਸ਼ਰੀਕਾਂ ਵਿਚ ਖਬਰ ਦਿੱਤੀ। ਭਾਈ ਹਰਜਸ ਨੇ ਜਾ ਕੇ ਦੱਸਿਆ ਕਿ ਮੈਂ ਆਪਣੀ ਲੜਕੀ ਦਾ ਰਿਸ਼ਤਾ ਗੁਰੂ ਕਲਗੀਧਰ ਨੂੰ ਦੇ ਆਇਆ। ਇਸ ਤਰ੍ਹਾਂ ਆ ਕੇ ਆਪਣੇ ਘਰ ਦੇ ਵਿਚ ਆ ਕੇ ਪਰਿਵਾਰ ਨੂੰ ਸਾਰੀ ਖਬਰ ਦਿੱਤੀ।
ਸਭਨ ਸੁਨਾਵਤ ਮੰਗਲ ਕੀਨ,
ਸਭ ਨੇ ਖੁਸ਼ੀਆਂ ਮਨਾਈਆਂ, ਕਹਿੰਦੇ ਭਾਈ ਹਰਜਸ ਤੇਰੇ ਵੱਡੇ ਭਾਗ ਨੇ, ਤੇਰੇ ਸਵੱਲੇ ਭਾਗ ਨੇ ਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਤੇਰਾ ਸੰਬੰਧ ਜੁੜਿਆ ਹੈ।
ਔਰ ਸਲਾਹ ਵਿਆਹ ਕੀ ਠਾਨੇ,
ਫਿਰ ਵਿਆਹ ਦੀ ਸਲਾਹ ਕੀਤੀ ਕਿ ਵਿਆਹ ਦੀ ਤਰੀਕ ਮਿਥੀਏ, ਵਿਆਹ ਦੀ ਤਰੀਕ ਰੱਖੀ ਜਾਵੇ, ਇਸ ਪ੍ਰਕਾਰ ਨਾਲ ਇਹ ਸਲਾਹ ਕੀਤੀ ਹੈ।
ਨਰ ਨਾਰਨ ਤਬੈ ਬਖਾਨੀ,
ਉਸ ਵੇਲੇ ਸਾਰਿਆਂ ਨੇ ਮਿਲ ਕੇ ਇਕੱਠਿਆਂ ਹੋ ਕੇ
ਅਰਜ਼ ਕਰੋ ਗੁਰ ਅਗਰ ਸੇਦਾਰੋ ਆਪ ਆਏ ਲਵਪੁਰੀ ਮਝਾਰੋ।
ਕਹਿੰਦੇ ਵੀ ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕਰੋ ਕਿ ਕਲਗੀਧਰ ਜੀ ਬਰਾਤ ਲੈ ਕੇ ਲਾਹੌਰ ਆਵਣ, ਸਾਡੀ ਲੜਕੀ ਨੂੰ ਵਿਆਹਣ ਵਾਸਤੇ ਮਹਾਰਾਜ ਜੀ ਬਰਾਤ ਲੈ ਕੇ ਲਾਹੌਰ ਚੱਲ ਕੇ ਆਉਣ।
ਆਪਣੀ ਸੰਗਤ ਕਰੋ ਨਿਹਾਲ, ਫੇਰੇ ਫਿਰੋ ਸੁਮਿਲ ਨਰ ਜਾ।
ਨਾਲੇ ਸਤਿਗੁਰੂ ਜੀ ਆਪਣੀ ਸੰਗਤ ਨੂੰ ਆ ਕੇ ਨਿਹਾਲ ਕਰਨ ਤੇ ਫੇਰੇ ਕਰਨ, ਕਿਉਂਕਿ ਛੇਵੇਂ ਪਾਤਸ਼ਾਹ ਜੀ ਤੋਂ ਬਾਅਦ ਕੋਈ ਗੁਰੂ ਸਾਹਿਬ ਮੁੜ ਕੇ ਲਾਹੌਰ ਨਹੀਂ ਆਏ, ਨਾ ਸੱਤਵੇਂ ਪਾਤਸ਼ਾਹ ਆਏ ਨੇ, ਨਾ ਅੱਠਵੇਂ ਪਾਤਸ਼ਾਹ, ਨਾ ਨੌਵੇਂ ਪਾਤਸ਼ਾਹ। ਚਲੋ ਹੁਣ ਬਹਾਨੇ ਨਾਲ ਦਸਵੇਂ ਪਾਤਸ਼ਾਹ ਲਾਹੌਰ ਆਵਣਗੇ, ਆਪਣੀ ਸਾਰੀ ਸੰਗਤ ਨੂੰ ਜਿਹੜੀ ਲਾਹੌਰ ਰਹਿੰਦੀ ਹੈ ਉਹਨਾਂ ਸਾਰਿਆਂ ਨੂੰ ਨਿਹਾਲ ਕਰਨਗੇ।
ਇਹ ਵਿਚਾਰ ਸੁਧਵਾਇਓ ਸਾਹਾ,
ਏਦਾਂ ਦੀ ਵਿਚਾਰ ਕਰਕੇ ਇਹਨਾਂ ਨੇ ਵਿਆਹ ਦੀ ਤਰੀਕ ਮਿਥੀ ਹੈ।
ਗਮਨੇ ਆਪ ਗੁਰੂ ਕੇ ਪਾਹਾ,
ਤੇ ਵਿਆਹ ਦੀ ਤਰੀਕ ਮਿਥ ਕੇ ਭਾਈ ਹਰਜਸ ਸੁਭਿੱਖੀ ਜੀ ਲਾਹੌਰ ਤੋਂ ਚੱਲੇ, ਚੱਲ ਕੇ ਗੁਰੂ ਕਲਗੀਧਰ ਜੀ ਕੋਲ ਆਏ।
ਪਹੁੰਚਿਓ ਆਨੰਦਪੁਰ ਜੋ ਸੋਏ,
ਆਨੰਦਪੁਰ ਸਾਹਿਬ ਮਹਾਰਾਜ ਜੀ ਦੇ ਚਰਣਾ ਚ ਹਾਜ਼ਰ ਹੋਏ ਹਨ।
ਸੁਣੀ ਵਿਆਹ ਕੀ ਸੁਧ ਸਭ ਕੋਈ,
ਸਾਰਿਆਂ ਨੇ ਪਤਾ ਕੀਤਾ, ਪਤਾ ਲੱਗਾ ਸਭ ਨੂੰ ਕਿ ਗੁਰੂ ਸਾਹਿਬ ਜੀ ਦੇ ਵਿਆਹ ਦੀ ਤਰੀਕ ਲੈ ਕੇ ਵਿਆਹ ਲੈ ਕੇ ਭਾਈ ਹਰਜਸ ਜੀ ਲਾਹੌਰ ਤੋਂ ਆਨੰਦਪੁਰ ਸਾਹਿਬ ਚੱਲ ਕੇ ਆਏ ਹਨ।
ਪੂਰਵ ਮਾਤਾ ਕੋ ਸੁਧ ਦੇ,
ਪਹਿਲਾਂ ਭਾਈ ਹਰਜਸ ਜੀ ਨੇ ਮਾਤਾ ਜੀ ਨੂੰ ਆ ਕੇ ਖਬਰ ਦਿੱਤੀ ਹੈ,
ਆਨੰਦ ਬਿਲੰਦਾ ਭਾਈ।
ਮਾਤਾ ਜੀ ਬੜੇ ਆਨੰਦਿਤ ਹੋਏ ਸੁਣ ਕੇ ਕਿ ਵਿਆਹ ਦੀ ਤਰੀਕ ਲੈ ਕੇ ਆਏ ਨੇ, ਤੋ ਇਸ ਕਰਕੇ ਮਾਤਾ ਜੀ ਦੇ ਮਨ ਚ ਬੜੀ ਖੁਸ਼ੀ ਹੋਈ।
ਹਰ ਮਾਸਟਰ ਬਿਸ ਪ੍ਰਵਿਸ਼ਟ,
ਖਾਲਸਾ ਜੀ 23 ਹਾੜ ਦਾ ਦਿਨ ਮੁਕਰਰ ਕੀਤਾ ਗਿਆ ਵਿਆਹ ਵਾਸਤੇ, 23 ਹਾੜ ਦਾ ਦਿਨ ਉਹ ਦਿਨ ਮੁਕਰਰ ਕੀਤਾ ਗਿਆ ਸ਼ਾਦੀ ਵਾਸਤੇ।
ਇਹਦਾ
ਦੋਵੇਂ ਪਾਸਿਓ ਇਹ ਸਾਹਾ ਲਿਖਿਆ ਗਿਆ 23 ਤਰੀਕ ਦਾ, 23 ਹਾੜ ਦਾ।
ਬਹੁਤ ਸੁਭਿਖੀਆ ਗੁਰ ਟਿਕ ਗਏ,
ਫਿਰ ਭਾਈ ਹਰਜਾ ਸੁਭਿਖੀ ਸਤਿਗੁਰੂ ਗੁਰੂ ਕਲਗੀਧਰ ਜੀ ਕੋਲ ਆਏ,
ਆਪਣੀ ਬਿਨੈ ਸੁਨਾਵਤ ਭਇਓ,
ਆ ਕੇ ਸਤਿਗੁਰਾਂ ਨੂੰ ਆਪਣੀ ਬੇਨਤੀ ਸੁਣਾਈ ਤੇ ਕਹਿਣ ਲੱਗੇ,
ਲਵਪੁਰ ਕੀ ਸੰਗਤ ਹੈ ਜੇਤੇ, ਹਿਰਦੇ ਕਾਮਨਾ ਤਾਰੇ ਤੇਤੇ।
ਬੇਨਤੀ ਕੀਤੀ ਆ ਕੇ ਭਾਈ ਹਰਜਸ ਜੀ ਨੇ, ਮਹਾਰਾਜ ਲਾਹੌਰ ਦੀ ਜਿੰਨੀ ਸੰਗਤ ਹੈ ਸਾਰੀ ਸੰਗਤ ਦੀ ਆਪ ਜੀ ਦੇ ਚਰਨਾਂ ਚ ਬੇਨਤੀ ਹੈ, ਸਾਰੀ ਲਾਹੌਰ ਦੀ ਸੰਗਤ ਦੇ ਮਨ ਦੀ ਕਾਮਨਾ ਹੈ,
ਸਜੈ ਬਰਾਤ ਗੁਰੂ ਨਿਜ ਜਾਏ, ਸਾਰੀ ਇਸ ਪੁਰ ਆਵੇ ਕਰਨਾ ਧਾਰੇ।
ਮਹਾਰਾਜ ਜੀ ਸਾਰੀ ਸੰਗਤ ਦੀ ਇਹ ਇੱਛਾ ਹੈ ਕਿ ਗੁਰੂ ਕਲਗੀਧਰ ਦੀ ਬਰਾਤ ਸਜ ਕੇ ਸਾਰੀ ਬਰਾਤ ਚੱਲ ਕੇ ਲਾਹੌਰ ਆਵੇ ਤੇ ਅਸੀਂ ਸਾਰੇ ਰਲ ਕੇ ਗੁਰੂ ਸਾਹਿਬ ਦੀ ਸੇਵਾ ਕਰੀਏ।
ਕਰੇ ਟੁਕਾਏ ਬਿਆ ਲੈ ਜਾਏ,
ਗੁਰੂ ਸਾਹਿਬ ਜੀ ਸਾਡੇ ਨਗਰ ਲਾਹੌਰ ਵਿਚ ਆ ਕੇ ਬਰਾਤ ਦਾ ਟੁਕਾਓ ਕਰਨ ਔਰ ਸਾਡੀ ਲੜਕੀ ਨੂੰ ਵਿਆਹ ਕੇ ਲੈ ਜਾਣ।
ਹਿਮ ਚਾਤ ਤੁਮ ਸਜੋ ਉਮਾਹੇ,
ਮਹਾਰਾਜ ਏਦਾਂ ਸਾਰੇ ਚਾਹੁੰਦੇ ਨੇ ਜਿਹਦੇ ਨਾਲ ਤੁਹਾਡਾ ਵੱਡਾ ਸੁਜਸ ਵੀ ਹੋਵੇਗਾ, ਤੁਹਾਡੀ ਵੱਡੀ ਭਾਰੀ ਮਹਿਮਾ ਵੀ ਹੋਵੇਗੀ।
ਭਾਤ ਭਰਾਤ ਸ਼ਰੀਕਨ ਮੈਂ ਪ੍ਰਣ ਕੀਤਾ,
ਮਹਾਰਾਜ ਜੀ ਮੈਂ ਆਪਣੇ ਭਰਾਵਾਂ ਵਿਚ ਪ੍ਰਣ ਵੀ ਕਰ ਆਇਆ ਕਿ ਗੁਰੂ ਕਲਗੀਧਰ ਜੀ ਨੂੰ ਮੈਂ ਜਰੂਰ ਲੈ ਕੇ ਆਵਾਂਗਾ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਜਰੂਰ ਇੱਥੇ ਲਾਹੌਰ ਬਰਾਤ ਲੈ ਕੇ ਆਉਣ।
ਲਾਪੁਰ ਮੈਂ ਵਿਆਹ ਨਿਜ ਸੁਤਾ,
ਮਹਾਰਾਜ ਜੀ ਮੈਂ ਇਹ ਪ੍ਰਣ ਵੀ ਕਰਕੇ ਆਇਆ ਆਪਣੇ ਭਰਾਵਾਂ ਵਿਚ ਕਿ ਮੈਂ ਆਪਣੀ ਲੜਕੀ ਲਾਹੌਰ ਦੇ ਵਿਚ ਹੀ ਵਿਆਹਾਂਗਾ।
ਅਧੀਨ ਰਾਵਰ ਕੇ ਹੈ,
ਮਹਾਰਾਜ ਮੇਰਾ ਹੁਣ ਉਹ ਪ੍ਰਣ ਪੂਰਾ ਕਰਨਾ ਤੁਹਾਡੇ ਅਧੀਨ ਹੈ, ਤੁਸੀਂ ਉਹ ਪੂਰਾ ਕਰਨਾ ਹੈ।
ਕਰੀ ਪ੍ਰਤਿਗਿਆ ਜੋ ਇਮਰ ਹੈ,
ਜੋ ਮੇਰੀ ਕੀਤੀ ਹੋਈ ਪ੍ਰਤਿਗਿਆ ਰਹਿ ਜੇ, ਪ੍ਰਣ ਕੀਤਾ ਹੋਇਆ ਰਹਿ ਜੇ, ਉਹ ਪ੍ਰਣ ਮਹਾਰਾਜ ਗੁਰੂ ਕਲਗੀਧਰ ਜੀ ਹੁਣ ਤੁਸੀਂ ਪੂਰਨ ਕਰੋ।
ਸੁਣ ਕਲਗੀਧਰ ਤਿਸ ਕੋ ਭਾਖਾ,
ਇਹ ਸੁਣ ਕੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਬੋਲੇ,
ਇਸ ਥਲ ਹੀ ਪੁਰਵੈ ਅਭਲਾਖਾ।
ਮਹਾਰਾਜ ਜੀ ਕਹਿਣ ਲੱਗੇ ਭਾਈ ਹਰਜਸ ਜੀ, ਤੁਹਾਡੀ ਅਭਲਾਖਾ ਅਸੀਂ ਇਸੇ ਜਗ੍ਹਾ ਤੇ ਪੂਰੀ ਕਰ ਦਿੰਨੇ ਆ।
ਰਚੈ ਲਾਹੌਰ ਆਨੰਦਪੁਰ ਪਾਲ, ਪ੍ਰਾਤਨ ਸਹਿਤ ਆਨ ਕਰਬਾ।
ਮਹਾਰਾਜ ਜੀ ਕਹਿੰਦੇ ਅਸੀਂ ਲਾਹੌਰ ਨਹੀਂ ਜਾਣਾ, ਲਾਹੌਰ ਇੱਥੇ ਆਪ ਚੱਲ ਕੇ ਆ ਜਾਏਗਾ, ਅਸੀਂ ਲਾਹੌਰ ਨਹੀਂ ਜਾਣਾ, ਲਾਹੌਰ ਇੱਥੇ ਆ ਜਾਏਗਾ। ਤੇ ਮਹਾਰਾਜ ਜੀ ਨੇ ਕਿਹਾ ਕਿ ਇੱਥੇ ਆਨੰਦਪੁਰ ਸਾਹਿਬ ਦੇ ਨੇੜੇ ਹੀ ਅਸੀਂ ਲਾਹੌਰ ਵਸਾ ਦਿੰਨੇ ਆ, ਉਹ ਲਾਹੌਰ ਤਾਂ ਰਾਜਿਆਂ ਨਵਾਬਾਂ ਦਾ ਹੈ, ਜਿਹੜਾ ਲਾਹੌਰ ਅਸੀਂ ਵਸਾਵਾਂਗੇ ਗੁਰੂ ਕਾ ਲਾਹੌਰ ਹੋਵੇਗਾ, ਤੇ ਉਹ ਲਾਹੌਰ ਇੱਥੇ ਵਸਾ ਦਿੰਨੇ ਆ, ਤੁਸੀਂ ਆਪਣੇ ਭਰਾਵਾਂ ਸਹਿਤ ਆਪਣੇ ਸੰਬੰਧੀਆਂ ਸਹਿਤ ਸਾਰੇ ਆ ਕੇ ਇਸ ਲਾਹੌਰ ਸ਼ਹਿਰ ਵਿਚ ਜਿਹੜਾ ਅਸੀਂ ਵਸਾਵਾਂਗੇ ਉਹਦੇ ਵਿਚ ਆ ਕੇ ਵਸਣਾ ਕਰੋ।
ਪ੍ਰਾਤਨ ਸਹਿਤ ਆਨ ਕਰ ਬਾਤ,
ਆਪਣੇ ਭਰਾਵਾਂ ਸਮੇਤ ਆ ਕੇ ਇੱਥੇ ਵਾਸਾ ਕਰੋ।
ਬਣੇ ਬਾਜ਼ਾਰ ਬਸੈ ਨਰ ਘਨੇ,
ਸੋਹਣੇ ਬਾਜ਼ਾਰ ਬਣਨਗੇ ਲਾਹੌਰ ਦੇ, ਜਿਵੇਂ ਬਾਜ਼ਾਰ ਲਾਹੌਰ ਵਿਚ ਬਣੇ ਹੋਏ ਨੇ ਨਾ, ਏਦਾਂ ਦੇ ਬਾਜ਼ਾਰ ਅਸੀਂ ਇੱਥੇ ਬਣਾ ਦਿਆਂਗੇ, ਏਦਾਂ ਦਾ ਸ਼ਹਿਰ ਅਸੀਂ ਲਾਹੌਰ ਇੱਥੇ ਬਣਾ ਦਿਆਂਗੇ।
ਸੁਤਬੰਤਾ ਪਰਿਵਾਰ ਨਸਨੇ,
ਤੁਸੀਂ ਆਪਣੇ ਪੁੱਤਰ ਪਰਿਵਾਰ ਸਾਰਿਆਂ ਸਮੇਤ ਇੱਥੇ ਆ ਕੇ ਰਹੋ।
ਲਾਪੁਰ ਕੀ ਰਚਨਾ ਬਰ ਭਾਰੇ,
ਜਿਸ ਤਰ੍ਹਾਂ ਦੀ ਲਾਹੌਰ ਦੀ ਰਚਨਾ ਹੈ ਨਾ, ਜਿਵੇਂ ਜਾਂ ਲਾਹੌਰ ਰਚਿਆ, ਲਾਹੌਰ ਦੇ ਜਿਸ ਤਰ੍ਹਾਂ ਦੇ ਬਾਜ਼ਾਰ ਨੇ ਉਸੇ ਤਰ੍ਹਾਂ ਦੇ ਬਾਜ਼ਾਰ, ਉਸੇ ਤਰ੍ਹਾਂ ਦਾ ਲਾਹੌਰ ਅਸੀਂ ਇੱਥੇ ਵਸਾ ਦਿਆਂਗੇ।
ਇਸ ਦਿਨ ਤੋਏ ਦਿਖਾਵੇ ਸਾਰੇ,
ਉਸ ਦਿਨ ਅਸੀਂ ਤੈਨੂੰ ਉਹ ਸਾਰੀ ਬਣਤਰ ਲਾਹੌਰ ਦੀ ਵਿਖਾਵਾਂਗੇ। ਜਿਸ ਦਿਨ ਸਾਡੀ ਸ਼ਾਦੀ ਹੋਵੇਗੀ, ਵਿਆਹ ਹੋਵੇਗਾ ਨਾ, ਉਸ ਦਿਨ ਤੈਨੂੰ ਇਹ ਨਹੀਂ ਮਹਿਸੂਸ ਹੋਵੇਗਾ ਕਿ ਤੂੰ ਲਾਹੌਰ ਉਸ ਬੈਠਾ ਜਾਂ ਗੁਰੂ ਕੇ ਲਾਹੌਰ ਵਿਚ ਬੈਠਾ। ਤੈਨੂੰ ਉਸ ਲਾਹੌਰ ਵਿਚ ਤੇ ਗੁਰੂ ਕੇ ਲਾਹੌਰ ਵਿਚ ਕੋਈ ਵੀ ਫਰਕ ਮਹਿਸੂਸ ਨਹੀਂ ਹੋਵੇਗਾ।
ਤੇਰੀ ਹੋਏ ਪ੍ਰਤਿਗਿਆ ਪੂਰੀ,
ਨਾਲੇ ਤੇਰੀ ਪ੍ਰਤਿਗਿਆ ਵੀ ਪੂਰੀ ਹੋ ਜਾਏਗੀ। ਤੇਰੀ ਪ੍ਰਤਿਗਿਆ ਇਹ ਹੈ ਵੀ ਲਾਹੌਰ ਵਿਚ ਵਿਆਹ ਕਰਨਾ,
ਇਹ ਤਾਂ ਨੀ ਵੀ ਉਸੇ ਲਾਹੌਰ ਚ ਕਰਨਾ, ਗੁਰੂ ਕੇ ਲਾਹੌਰ ਵਿਚ ਵੀ ਤੂੰ ਕਰ ਸਕਦਾ, ਤੇਰੀ ਇਹ ਪ੍ਰਤਿਗਿਆ ਪੂਰੀ ਹੋਵੇਗੀ।
ਕਰੋ ਵਿਆਹ ਸਥਲ ਵੀ ਜ਼ਰੂਰੀ,
ਤੁਸੀਂ ਇਸੇ ਜਗ੍ਹਾ ਤੇ ਵਿਆਹ ਕਰੋ, ਆਪਣਾ ਸਾਰਾ ਪਰਿਵਾਰ ਸਾਰੇ ਸੰਬੰਧੀਆਂ ਨੂੰ ਇਸੇ ਜਗ੍ਹਾ ਤੇ ਲੈ ਆਓ।
ਸੁਣ ਬੋਲੇ ਉਹ ਖੱਤਰੀ ਕਰ ਜੋਰ,
ਇਹ ਸੁਣ ਕੇ ਭਾਈ ਹਰਜਸ ਭਿੱਖੀ ਜੀ ਬੋਲੇ,
ਵਿਆਹ ਵਿਖੇ ਅਬ ਬਸਰ ਥੋੜੇ।
ਕਹਿਣ ਲੱਗੇ ਮਹਾਰਾਜ ਹੁਣ ਵਿਆਹ ਵਿਚ ਤਾਂ ਦਿਨ ਥੋੜੇ ਰਹਿ ਗਏ ਨੇ, ਕੋਈ ਜ਼ਿਆਦਾ ਲੰਮਾ ਸਮਾਂ ਨਹੀਂ ਹੈ, ਦਿਨ ਬਿਲਕੁਲ ਥੋੜੇ ਰਹਿ ਗਏ ਨੇ।
ਦੋਏ ਮਾਸੇ ਅਵਰੇ ਪਛਾਨੋ,
ਦੋ ਮਹੀਨੇ ਰਹਿੰਦੇ ਨੇ, ਯਾਨੀ ਕਿ 23 ਹਾੜ ਦਾ ਆਪਾਂ ਇਹ ਦਿਨ ਮੁਕਰਰ ਕੀਤਾ ਵਿਆਹ ਦਾ, ਤੇ ਮਹਾਰਾਜ ਸਿਰਫ 2 ਮਹੀਨੇ ਬਾਕੀ ਬਚਦੇ ਨੇ।
ਸਾਲ ਤ੍ਰਿਬਿੰਸਤ ਸਾਹਾ ਜਾਨੋ,
ਤੇ ਮਹਾਰਾਜ ਹਾੜ ਦੀ 23 ਤਰੀਕ ਨੂੰ ਇਹ ਦਿਨ ਆਪਾਂ ਮੁਕਰਰ ਕੀਤਾ, ਉਹ ਵੀ ਆਇਆ ਸਮਝੋ।
ਰਾਵਰ ਕੇ ਲਾਪੁਰ ਕਬ ਬਸੈ, ਐਸ ਨਾ ਹੋਏ ਮੋਏ ਨਰ ਹਸੈ।
ਮਹਾਰਾਜ 2 ਮਹੀਨਿਆਂ ਵਿਚ ਕਿਤੇ ਲਾਹੌਰ ਵਸ ਜਾਏਗਾ, ਫਿਰ ਵਿਆਹ ਵਾਸਤੇ ਵੀ ਸਮਾਂ ਚਾਹੀਦਾ, ਨਗਰ ਵਸਾਉਣ ਵਾਸਤੇ ਵੀ ਸਮਾਂ ਚਾਹੀਦਾ। ਮਹਾਰਾਜ ਤੁਹਾਡਾ ਲਾਹੌਰ ਕਦੋਂ ਵਸਿਆ? ਕਿਤੇ ਐਸਾ ਨਾ ਹੋਵੇ ਕਿ ਜਿੰਨੇ ਲੋਕ ਨੇ ਜਿਨ੍ਹਾਂ ਚ ਮੈਂ ਪ੍ਰਣ ਕੀਤਾ ਕਿ ਮੈਂ ਆਪਣੀ ਲੜਕੀ ਲਾਹੌਰ ਚ ਹੀ ਵਿਆਹਾਂਗਾ, ਉਹ ਕਿਤੇ ਮੇਰੇ ਤੇ ਹੱਸਣ ਹੀ ਨਾ, ਮੇਰਾ ਕਿਤੇ ਮਖੌਲ ਹੀ ਨਾ ਉਡਾਣ।
ਬੋਲੇ ਕਲਗੀ ਤਰ ਉਰ ਭਾਵੈ, ਹਮ ਲਾਹੌਰ ਤਤਕਾਲ ਬਸਾਵੈ।
ਕਲਗੀਧਰ ਪਾਤਸ਼ਾਹ ਮਹਾਰਾਜ ਜੀ ਬੋਲੇ, ਕਹਿੰਦੇ ਭਾਈ ਹਰਜਸ ਜੀ, ਅਸੀਂ ਲਾਹੌਰ ਬੜੀ ਛੇਤੀ ਵਸਾ ਦੇਣਾ, ਕੋਈ ਇੰਨਾ ਸਮਾਂ ਨਹੀਂ ਲਾਣਾ, ਅਸੀਂ ਤਾਂ ਕੁਝ ਦਿਨਾਂ ਦੇ ਵਿੱਚ ਹੀ ਲਾਹੌਰ ਵਸਾ ਦੇਣਾ।
ਜਬ ਬਸ ਜਾਏ ਲਿਆਏ ਪਰਿਵਾਰ,
ਜਦੋਂ ਵਸ ਜਾਏਗਾ ਫਿਰ ਤੂੰ ਆਪਣਾ ਪਰਿਵਾਰ ਲੈ ਕੇ ਆਵੀ।
ਕੀਜੈ ਸਭ ਸਮਾਜ ਅਬ ਤਿਆਰਾ,
ਤੂੰ ਜੋ ਵਿਆਹ ਵਾਸਤੇ ਖਰਚਾ ਕਰਨਾ, ਸਮਾਜ ਇਕੱਠਾ ਕਰਨਾ, ਉਹ ਤੂੰ ਹੁਣੇ ਇਕੱਠਾ ਕਰਨਾ ਸ਼ੁਰੂ ਕਰ ਲੈ ਉਥੋਂ, ਤੇ ਫਿਰ ਲਿਆ ਕੇ ਇੱਥੇ ਵਿਆਹ ਕਰ ਲਵੀ।
ਬਸਿਓ ਦੇਖ ਕੇ ਸਦਨ ਸਿਧਾਵੋ,
ਤੂੰ ਇੱਥੇ ਲਾਹੌਰ ਵਸਿਆ ਵੇਖ ਕੇ ਹੀ ਘਰ ਜਾਈ, ਹੁਣ ਤੈਨੂੰ ਅਸੀਂ ਜਾਣ ਨੀ ਦੇਣਾ, ਜਦੋਂ ਲਾਹੌਰ ਵਸ ਜਾਏਗਾ ਚੰਗੀ ਤਰ੍ਹਾਂ ਵੇਖ ਕੇ ਫੇਰ ਹੀ ਤੁਸੀਂ ਹੁਣ ਆਪਣੇ ਘਰ ਜਾਇਆ ਜੇ।
ਪ੍ਰਾਤਨ ਸਹਿਤ ਬੋਰ ਚਲ ਆਵੋ,
ਫਿਰ ਆਪਣੇ ਭਰਾਵਾਂ ਸੰਬੰਧੀਆਂ ਸਮੇਤ ਦੁਬਾਰਾ ਚੱਲ ਕੇ ਆਉਣਾ।
ਤਿਸ ਟਿਕਾਏ ਸ਼੍ਰੀ ਗੁਰ ਫੁਰਮਾਏ, ਬ੍ਰਿੰਦ ਹੁਕਮਨਾਮੇ ਲਿਖਵਾਏ।
ਮਹਾਰਾਜ ਜੀ ਨੇ ਭਾਈ ਹਰਜਸ ਜੀ ਨੂੰ ਟਿਕਣ ਵਾਸਤੇ ਕਹਿ ਦਿੱਤਾ ਵੀ ਤੁਸੀਂ ਇੱਥੇ ਰਹੋ ਕੁਝ ਦਿਨ। ਉਧਰ ਮਹਾਰਾਜ ਜੀ ਨੇ ਹੁਕਮਨਾਮੇ ਲਿਖਵਾ ਦਿੱਤੇ, ਬਹੁਤ ਸਾਰੇ ਹੁਕਮਨਾਮੇ, ਦੂਰੋਂ ਦਰੇਡਿਓ ਜਿੰਨੀਆਂ ਸੰਗਤਾਂ ਨੇ ਨੇੜੇ ਤੇੜੇ ਨਗਰਾਂ ਵਿਚ ਸ਼ਹਿਰਾਂ ਵਿਚ, ਉਹਨਾਂ ਨੂੰ ਹੁਕਮਨਾਮੇ ਭੇਜ ਦਿੱਤੇ।
ਨਿਕਟ ਨਿਕਟ ਕੇ ਪੁਰ ਸਮਦਾਏ,
ਨੇੜੇ ਨੇੜੇ ਦੇ ਜਿੰਨੇ ਨਗਰ ਸਨ,
ਸਭਿਆਂ ਨੂੰ ਮੈਂ ਤਤਕਾਲ ਪਠਾਏ।
ਤਤਕਾਲ ਉਸੇ ਵੇਲੇ ਸਾਰਿਆਂ ਚ ਹੁਕਮਨਾਮੇ ਭੇਜ ਦਿੱਤੇ ਸਤਿਗੁਰਾਂ ਨੇ।
ਜੋ ਸਿੱਖ ਹੋਏ ਕਰੇ ਵਿਵਹਾਰ,
ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਗੁਰੂ ਕਾ ਸਿੱਖ ਵਪਾਰ ਕਰਨਾ ਚਾਹੁੰਦਾ ਹੈ, ਵਿਵਹਾਰ ਕਰਨਾ ਚਾਹੁੰਦਾ ਹੈ,
ਸੋਇਆ ਵੀ ਆਏ ਗੁਰੂ ਦਰਬਾਰ,
ਉਹ ਚੱਲ ਕੇ ਗੁਰੂ ਦਰਬਾਰ ਵਿਚ ਆ ਜਾਏ। ਜਿਹਨੇ ਖੁੱਲਾ ਵਪਾਰ ਕਰਨਾ, ਮੁਨਾਫਾ ਖੱਟਣਾ ਵਪਾਰ ਕਰਕੇ, ਉਹ ਸਿੱਖ ਹੁਣ ਚੱਲ ਕੇ ਗੁਰੂ ਦਰਬਾਰ ਵਿਚ ਆ ਜਾਣ।
ਲੈ ਪਹੁੰਚਿਆ ਜਿਸ ਠੀਕ ਤਨ ਹੋਏ,
ਜਿਹਦੇ ਕੋਲ ਜਿੰਨਾ ਧਨ ਹੈ, ਜਿਹਦੇ ਕੋਲ ਜਿੰਨੀਆਂ ਵਸਤੂਆਂ ਨੇ, ਵਪਾਰ ਕਰਨ ਵਾਸਤੇ ਲੈ ਕੇ ਆ ਜਾਓ।
ਆਨ ਦੁਕਾਨ ਕਰੇ ਨਰ ਸੋਏ,
ਆ ਕੇ ਦੁਕਾਨਾਂ ਬਣਾ ਲੋ, ਕਿਉਂਕਿ ਅਸੀਂ ਗੁਰੂ ਕਾ ਲਾਹੌਰ ਬਣਾਉਣ ਲੱਗੇ ਆ, ਇੱਥੇ ਵਸਾਉਣ ਲੱਗੇ ਆ, ਤੇ ਉਸ ਗੁਰੂ ਕੇ ਲਾਹੌਰ ਵਿਚ ਆ ਕੇ ਆਪਣੀਆਂ ਦੁਕਾਨਾਂ ਬਣਾ ਲੋ, ਜਿਸ ਜਿਸ ਵਸਤੂਆਂ ਦੀਆਂ, ਜਿਹੜੀਆਂ ਜਿਹੜੇ ਵੀ ਪਦਾਰਥ ਕਿਸੇ ਕੋਲ ਹਨ, ਉਹ ਵਸਤੂਆਂ ਦੀਆਂ ਦੁਕਾਨਾਂ ਬਣਾ ਲਵੋ।
ਜਿਸ ਕੇ ਸਦਨ ਦਰਬ ਨੈ ਪਾਏ, ਲੈ ਗੁਰ ਘਰ ਤੇ ਬਨਜ ਚਲਾਏ।
ਜਿਹਦੇ ਘਰ ਦੇ ਵਿਚ ਪੈਸਾ ਨਹੀਂ ਹੈ, ਮਹਾਰਾਜ ਜੀ ਕਹਿੰਦੇ ਅਸੀਂ ਉਹਨਾਂ ਨੂੰ ਵੀ ਸੱਦਾ ਭੇਜਦੇ ਹਾਂ ਵੀ ਉਹ ਸਾਡੇ ਘਰੋਂ ਮਾਇਆ ਲੈ ਲੈਣ, ਗੁਰੂ ਘਰੋਂ ਮਾਇਆ ਲੈ ਕੇ ਆਪਣਾ ਵਪਾਰ ਚਲਾ ਲੈਣ।
ਵਿਆਹ ਸਮੇਂ ਲੋਕ ਖੁੱਲੇ ਬਾਜ਼ਾਰ,
ਵਿਆਹ ਸਮੇਂ ਤੱਕ 23 ਹਾੜ ਦਾ ਵਿਆਹ ਹੈ, ਉਦੋਂ ਤੱਕ ਸਾਰੇ ਬਾਜ਼ਾਰ ਖੁੱਲੇ ਰਹਿਣਗੇ, ਉਦੋਂ ਤੱਕ ਬਾਜ਼ਾਰ ਖੁੱਲੇ ਰਹਿਣ ਤੇ ਵਪਾਰ ਹੁੰਦਾ ਰਹੇ।
ਮਿਲੇ ਬ੍ਰਿੰਦ ਨਰ ਕਈ ਹਜ਼ਾਰ,
ਹਜ਼ਾਰਾਂ ਦੀ ਗਿਣਤੀ ਵਿਚ ਆ ਕੇ ਲੋਕ ਇਕੱਠੇ ਹੋਣਗੇ, ਸਭ ਨੂੰ ਬੜਾ ਭਾਰੀ ਮੁਨਾਫਾ ਹੋਵੇਗਾ ਜਦੋਂ ਦੁਕਾਨਾਂ ਲੱਗਣ ਗਿਆ
ਸਭ ਵਿਦ ਕਰੈ ਬੈਠ ਵਿਵਹਾਰੂ
ਸਭ ਵਿਦ ਕਰਕੇ ਆ ਕੇ ਵਿਵਹਾਰ ਕਰਨ ਵਪਾਰ ਕਰਨ
ਅੰਬਰ ਬ੍ਰਿੰਦ ਪਟੰਬਰ ਚਾਰੂ
ਸੋਹਣਾ ਕੱਪੜਾ ਲੈ ਆਉਣ ਵਸਤਰਾਂ ਦਾ ਵਪਾਰ ਕਰਨ ਸੋਹਣੇ ਪਸ਼ਮੀਨੇ ਦੇ ਰੇਸ਼ਮ ਦੇ ਕੱਪੜੇ ਲਿਆ ਕੇ ਵਪਾਰ ਕਰੋ
ਪਸ਼ਮੰਬਰ ਬਰ ਬਰਨ ਸੁਨਾਨਾ
ਪਸ਼ਮੀਨੇ ਦੇ ਵਸਤਰ ਨਾਨਾ ਪ੍ਰਕਾਰ ਦੇ ਰੰਗਾਂ ਦੇ ਕੱਪੜੇ ਲਿਆ ਕੇ ਉਹਨਾਂ ਦਾ ਵਪਾਰ ਕਰੋ
ਮੁਕਤਾ ਬ੍ਰਿੰਦ ਪ੍ਰਵਾਲ ਮਾਨਾ
ਮੋਤੀਆਂ ਦਾ ਵਪਾਰ ਕਰੋ ਪ੍ਰਵਾਲ ਜਿਹੜੇ ਰਤਨ ਆਦਿਕ ਨੇ ਉਹਨਾਂ ਦਾ ਵਪਾਰ ਕਰੋ
ਅੰਨ ਅਨੇਕ ਅਰ ਕ੍ਰਿਤ ਮਿਟਾਨਾ
ਅਨੇਕ ਪ੍ਰਕਾਰ ਦੇ ਜਿਹੜੇ ਅੰਨ ਨੇ ਉਹ ਅੰਨ ਦਾ ਵਪਾਰ ਕਰਨ ਘਿਓ ਦਾ ਮਠਿਆਈਆਂ ਦਾ ਜਿਹਦਾ ਜਿਹਦਾ ਵੀ ਕੋਈ ਵਪਾਰ ਕਰਨਾ ਚਾਹੁੰਦਾ ਆ ਕੇ ਕਰੇ
ਆਏ ਸਰਾਫ ਬਾਜ਼ਾਰ ਸੁਜਾਨਾ
ਸਰਾਫ ਵੀ ਆ ਜਾਣ ਸੋਨੇ ਦਾ ਕੰਮ ਕਰਨ ਲਈ ਸੁਨਿਆਰੇ ਆ ਜਾਣ ਉਹ ਸੋਨੇ ਦਾ ਵਪਾਰ ਵੀ ਕਰਨ
ਏਵ ਹੁਕਮ ਨਾਮੇ ਲਿਖਵਾਏ ਸਿੱਖ ਮਸੰਦਨ ਪ੍ਰਤੀ ਪਠਾਏ
ਇਹਦਾ ਸਤਿਗੁਰਾਂ ਨੇ ਹੁਕਮ ਨਾਮੇ ਲਿਖਵਾ ਕੇ ਸਿੱਖਾਂ ਦੇ ਹੱਥ ਵਿਚ ਮਸੰਦਾਂ ਦੇ ਹੱਥ ਵਿਚ ਭੇਜ ਕੇ ਸਾਰੇ ਨਗਰਾਂ ਚ ਭੇਜ ਦਿੱਤੇ ਜਿੱਥੇ ਜਿੱਥੇ ਵੀ ਗੁਰੂ ਕੇ ਸਿੱਖ ਰਹਿੰਦੇ ਸਨ ਮਸੰਦ ਰਹਿੰਦੇ ਸਨ ਸਭ ਨੂੰ ਹੁਕਮਨਾਮੇ ਜਾਰੀ ਕਰ ਦਿੱਤੇ ਨੇ
ਕਹਿ ਕਹਿ ਲੈ ਪਹੁੰਚੇ ਤਤਕਾਲਾ
ਗੁਰੂ ਹੁਕਮਨਾਮਾ ਪੜ੍ਹਦਿਆਂ ਹੀ ਕਿਸੇ ਕੋਲ ਮਠਿਆਈ ਦਾ ਵਪਾਰ ਸੀ ਉਹ ਮਠਿਆਈ ਲੈ ਕੇ ਆ ਗਏ ਕੋਈ ਆਟਾ ਲੈ ਕੇ ਅੰਨ ਲੈ ਕੇ ਕੋਈ ਘਿਓ ਲੈ ਕੇ ਕੋਈ ਸੋਨਾ ਲੈ ਕੇ ਕੋਈ ਕੱਪੜੇ ਲੈ ਕੇ ਜਿਹੜੀਆਂ ਜਿਹੜੀਆਂ ਵਸਤੂਆਂ ਦਾ ਲੋਕ ਵਪਾਰ ਕਰਦੇ ਸੀ ਉਹ ਸਾਰੇ ਵਪਾਰੀ ਗੁਰੂ ਕਾ ਲਾਹੌਰ ਜਿੱਥੇ ਮਹਾਰਾਜ ਜੀ ਨੇ ਵਸਾਇਆ ਉੱਥੇ ਦੁਕਾਨਾਂ ਪਾਣ ਲੱਗੇ
ਪਟ ਪਟ ਸਮਝੇ ਕਾਜ ਵਿਸਾਲਾ
ਗੁਰੂ ਸਾਹਿਬ ਜੀ ਦੇ ਹੁਕਮਨਾਮੇ ਪੜ੍ਹ ਕੇ ਸਭ ਸਮਝ ਗਏ ਕਿ ਵਪਾਰ ਵਿੱਚ ਸਾਨੂੰ ਬੜਾ ਮੁਨਾਫਾ ਹੋਵੇਗਾ
ਤਵੇਂ ਮਸੰਦਨ ਸੰਗਤ ਸਾਰੀ
ਜਿੰਨੇ ਮਸੰਦ ਸਨ ਉਸ ਵੇਲੇ ਮਸੰਦਾਂ ਨੇ ਸਾਰੀ ਸੰਗਤ ਨੂੰ
ਗੁਰੂ ਹੁਕਮ ਤੇ ਤੁਰਤ ਹਕਾਰੀ
ਸਤਿਗੁਰੂ ਜੀ ਦੇ ਹੁਕਮ ਨਾਲ ਸਾਰੀਆਂ ਸੰਗਤਾਂ ਨੂੰ ਸੱਦੇ ਭੇਜ ਦਿੱਤੇ
ਹੁਕਮ ਸੁਣਾਇਓ ਸਭ ਕੇ ਕਾਨ ਪ੍ਰਥਮ ਬਿਆ ਉਤਸ਼ਾਹ ਵੱਡ ਜਾ
ਮਹਾਰਾਜ ਜੀ ਦਾ ਹੁਕਮ ਸੁਣਾਇਆ ਸਾਰੀ ਸੰਗਤ ਨੂੰ ਹੁਕਮਨਾਮੇ ਭੇਜ ਦਿੱਤੇ ਤੇ 23 ਹਾੜ ਦਾ ਗੁਰੂ ਕਲਗੀਧਰ ਜੀ ਦਾ ਵਿਵਾਹ ਹੈ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀ ਸੰਗਤ ਗੁਰੂ ਸਾਹਿਬ ਦੇ ਵਿਆਹ ਵਿੱਚ ਹਾਜ਼ਰੀ ਭਰੇ ਸਾਰੀ ਸੰਗਤ ਗੁਰੂ ਸਾਹਿਬ ਜੀ ਦੇ ਵਿਆਹ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕਰੇ
ਦੇਖੋ ਸਰਬ ਵਿਆਹ ਕੀ ਲੀਲਾ
ਔਰ ਸਾਰੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵਿਆਹ ਦੀ ਲੀਲਾ ਵੇਖੋ
ਪੁਨ ਖਾਟੋ ਤਨ ਲਾਭ ਗਹਿਲਾ
ਫਿਰ ਨਾਲੇ ਜਿਨ੍ਹਾਂ ਨੇ ਵਪਾਰ ਕਰਨਾ ਉਹ ਵਪਾਰ ਕਰਨ ਆ ਕੇ ਉਸ ਵਪਾਰ ਵਿੱਚ ਉਹਨਾਂ ਨੂੰ ਬੜਾ ਲਾਭ ਹੋਵੇਗਾ
ਕੀਤਕ ਬਾਸਰ ਬਾਸਾ ਕਰੀਏ
ਤੇ ਜਿਆਦਾ ਲੰਮੇ ਸਮੇਂ ਤੱਕ ਨੀ ਬਸ ਥੋੜੇ ਦਿਨ ਹੀ ਰਹਿਣਾ ਥੋੜੇ ਦਿਨ ਹੀ ਨਿਵਾਸ ਕਰਕੇ ਵਪਾਰ ਕਰੋ
ਦਰਸੋ ਗੁਰੂ ਨਿਜ ਭਲਾ ਵਿਚਰੀਏ
ਨਾਲੇ ਗੁਰੂ ਕਲਗੀਧਰ ਦੇ ਦਰਸ਼ਨ ਕਰੋ ਤੇ ਦਰਸ਼ਨ ਕਰਕੇ ਆਪਣਾ ਭਲਾ ਵਿਚਰੋ ਭਲਾ ਜਾਣੋ ਗੁਰੂ ਸਾਹਿਬ ਜੀ ਦੇ ਬਚਨਾਂ ਨਾਲ ਗੁਰੂ ਕਾ ਲਾਹੌਰ ਵਸ ਰਿਹਾ ਕਿ ਜਿਵੇਂ ਮਹਾਰਾਜ ਜੀ ਨੇ ਗੁਰੂ ਕਾ ਲਾਹੌਰ ਵਸਾਇਆ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ